ਤਨ ਸੇ ਜਨ ਜਿਨ ਕਲ ਮੈਂ ਹਰ ਪਾਇਆ ਜਨ ਨਾਨਕ ਸਤਿਗੁਰ ਬਾਣੇ ਸਤਿਗੁਰ ਮਿਲੈ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੇ ਤਨ ਤਨ ਸੇ ਜਨ ਜਿਨ ਕਲ ਮੈਂ ਹਰ ਪਾਇਆ ਜਨ ਨਾਨਕ ਸਤਿਗੁਰਬਾਨੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਕਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਸਰੂਪ ਸਤਿਗੁਰੂ ਦੇ ਦੀਦਾਰ ਕਰਨ ਵਾਸਤੇ ਪ੍ਰਗਟ ਗੁਰਾਂ ਦੀ ਦੇਹ ਮੰਨ ਕੇ ਨਮਸਕਾਰ ਕਰਕੇ ਜੋ ਫਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਗੁਰੂ ਸਾਹਿਬਾਨ ਜਦੋਂ ਦੇਹਾਂ ਦੇ ਵਿੱਚ ਮਨੁੱਖ ਸਰੀਰ ਦੇ ਅੰਦਰ ਜੋਤ ਵਿਰਾਜਮਾਨ ਸੀ ਜੋ ਫਲ ਉਸ ਵੇਲੇ ਸਿੱਖਾਂ ਨੂੰ ਪ੍ਰਾਪਤ ਹੁੰਦਾ ਰਿਹਾ ਤੇ ਉਹੀ ਫਲ ਉਹੀ ਭਾਵਨਾ ਦੁਆਰਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਾਂ ਨੂੰ ਪ੍ਰਾਪਤ ਹੈ। ਸ਼ਬਦ ਗੁਰੂ ਦੀ ਸ਼ਰਧਾ ਰੱਖਣ ਵਾਲੇ ਗੁਰੂ ਸਾਹਿਬ ਨੂੰ ਸਾਕਸ਼ਾਤ ਬਹੁ ਬਾਣੀ ਨਿਰੰਕਾਰ ਹੈ ਮੰਨਣ ਵਾਲੇ ਦੇਹਾਂ ਨੂੰ ਮਿੱਥਿਆ ਮੰਨਣ ਵਾਲੇ ਤੇ ਜੋ ਗੁਰੂ ਕੇ ਕਥਾ ਦੇ ਨਾਲ ਸਨੇਹ ਕਰਨ ਵਾਲੇ ਗੁਰਮੁਖ ਨਿਤ ਹੀ ਲੜੀਵਾਰ ਕਥਾ ਦਾ ਆਨੰਦ ਮਾਣਦੇ ਹੋ ਇਹ ਕੋਈ ਵਿਅਕਤੀਗਤ ਇਕੱਠ ਨਹੀਂ ਹੈ। ਸ਼ਬਦ ਗੁਰੂ ਦੇ ਸਿਧਾਂਤ ਨਾਲ ਪਿਆਰ ਕਰਨ ਵਾਲਿਆਂ ਦਾ ਇਕੱਠ ਹੈ। ਵਿਅਕਤੀਗਤ ਪੂਜਾ ਵਿਅਕਤੀਗਤ ਇਕੱਠ ਉਹਨਾਂ ਦੀ ਬਾਤ ਵੱਖਰੀ ਹੈ। ਇਹ ਵਿਅਕਤੀਗਤ ਜਾਂ ਵਿਅਕਤੀਗਤ ਭਾਵਨਾ ਦਾ ਇਕੱਠ ਨਹੀਂ ਸ਼ਬਦ ਗੁਰੂ ਦੇ ਸਿਧਾਂਤਾਂ ਤੇ ਸਨੇਹ ਰੱਖਣ ਵਾਲਿਆਂ ਦਾ ਇਕੱਠ ਹੈ। ਬਹੁਤ ਪ੍ਰਸੰਨਤਾ ਹੈ ਦਾਸ ਨੂੰ ਵੀ ਇਸ ਗੱਲ ਲਈ ਕਿ ਸ਼ਬਦ ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਆਪ ਗੁਰੂ ਕੇ ਸਿੱਖ ਕਾਰੋਬਾਰ ਕਰਦੇ ਹੋਏ ਵੀ ਆਪਣੀਆਂ ਡਿਊਟੀਆਂ ਕਰਕੇ ਸ਼ਾਮ ਨੂੰ ਗੁਰੂ ਸਾਹਿਬ ਵੱਲੋਂ ਲੱਗੀ ਡਿਊਟੀ ਸਮਝ ਕੇ ਸਦ ਵਿਲਿਹਾਰੀ ਤਿਨਾ ਜੇ ਸੁਣ ਤੇ ਹਰ ਕਥਾ ਇਹ ਵੀ ਇੱਕ ਡਿਊਟੀ ਹੈ ਸਿੱਖ ਲੱਗੇ ਦੀਵਾਨ ਮੋਲ ਨਹੀਂ ਜਾਵੇ ਤੇ ਉਸ ਨੂੰ ਮਹਾਰਾਜ ਕਹਿੰਦੇ ਨੇ ਉਹ ਸਿੱਖ ਤੋਂ ਸਿੱਖ ਵੱਡੋ ਤਨਖਾਹੀ ਆ ਮਹਾਰਾਜ ਕਹਿੰਦੇ ਵੱਡਾ ਤਨਖਾਹੀ ਆ ਮੇਰੀ ਸਤਿਗੁਰੂ ਮਹਾਰਾਜ ਕਿਰਪਾ ਕਰੋ ਆਓ ਮਨ ਮਿਲਕੇ ਇਕਾਗਰ ਕਰੋ। ਗੁਰੂ ਸਾਹਿਬ ਜੀ ਨੇ ਬੰਦਗੀ ਕਰਨ ਦੇ ਵੱਖਰੇ ਵੱਖਰੇ ਤਰੀਕੇ ਵੱਖਰੇ ਵੱਖਰੇ ਢੰਗ ਦਿੱਤੇ ਸਨ। ਪਰਮਾਤਮਾ ਦੀ ਬੰਦਗੀ ਕਰਨ ਲਈ ਗੁਰਬਾਣੀ ਦਾ ਪਾਠ ਦਿੱਤਾ ਪਾਠ ਕਰੋਗੇ ਇਹ ਵੀ ਪਰਮਾਤਮਾ ਦੀ ਯਾਦ ਹੈ ਪਾਠ ਰੂਪ ਦੇ ਅੰਦਰ ਵੀ ਨਿਰੰਕਾਰ ਦਾ ਚੇਤਾ ਹੈ। ਫਿਰ ਉਸੇ ਗੁਰਬਾਣੀ ਦਾ ਸਿੱਖ ਜਿਹਦਾ ਪਾਠ ਕਰਦਾ ਹੈ ਉਸੇ ਦਾ ਹੀ ਕੀਰਤਨ ਕਰਨ ਦੀ ਆਗਿਆ ਕਰ ਦਿੱਤੀ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਤੇ ਕੀਰਤਨ ਦੁਆਰਾ ਵੀ ਬਲਕਿ ਕਲਯੁਗ ਨੇ ਕੀਰਤਨ ਪ੍ਰਧਾਨਾ ਪ੍ਰਧਾਨ ਕਰਨ ਹੈ ਤੇ ਕਲਯੁਗ ਦੇ ਅੰਦਰ ਕਲਮੇ ਇਹੋ ਪੁੰਨ ਗੁਣ ਗੋਬਿੰਦ ਕਰ ਇਹ ਵੀ ਇੱਕ ਬੰਦਗੀ ਦਾ ਹਿੱਸਾ ਹੈ ਕੀਰਤਨ ਦੁਆਰਾ ਪਰਮਾਤਮਾ ਦਾ ਚਿੰਤਨ ਕਰਨਾ ਤੇ ਇਹਨਾਂ ਸਾਰਿਆਂ ਤੋਂ ਸ੍ਰੇਸ਼ਟ ਤਰੀਕਾ ਸਭ ਤੇ ਉੱਤਮ ਹਰ ਕੀ ਕਥਾ ਇਹ ਪਰਮੇਸ਼ਵਰ ਦੀ ਕਥਾ ਹੈ ਕਿਸੇ ਵਿਅਕਤੀ ਦੀ ਕਥਾ ਨਹੀਂ ਹੈ। ਨਿਰੋਲ ਹੀ ਨਿਰੰਕਾਰ ਪਰਮੇਸ਼ਵਰ ਵਾਹਿਗੁਰੂ ਦੇ ਗੁਣਾਂ ਦਾ ਚਿੰਤਨ ਹੈ ਭਾਵੇਂ ਉਹ ਸਰਗੁਣ ਸਰੂਪ ਦੇ ਵਿੱਚ ਆ ਕਰਕੇ ਕਰਤਵ ਕੀਤੇ ਜਾਂ ਨਿਰਾਕਾਰ ਦੇ ਵਿੱਚ ਹੈ ਨਿਰਗੁਣੀ ਆਪ ਸਰਗੁਣ ਕੀ ਉਹੀ ਹੈ ਤਾਂ ਉਹੀ ਤੇ ਉਸ ਵਾਹਿਗੁਰੂ ਦਾ ਚਿੰਤਨ ਹੈ ਇਹ ਇੱਕ ਸੌਖੇ ਤਰੀਕੇ ਦੇ ਨਾਲ ਰੱਬ ਦੀ ਯਾਦ ਹੈ। ਗੁਰਬਾਣੀ ਦੀ ਤੁਕ ਬੋਲਣੀ, ਪਾਠ ਦਾ ਮਹੱਤਵ ਵੀ ਹੋ ਗਿਆ, ਤੇ ਫਿਰ ਉਸ ਤੁਕ ਨੂੰ ਸਮਝਣ ਵਾਸਤੇ ਵਿਆਖਿਆ ਦੇ ਅੱਖਰ ਇਹ ਗੁਰੂ ਸਾਹਿਬ ਨੇ ਪਰੰਪਰਾ ਤੋਰੀ ਕਲਗੀਧਰ ਪਾਤਸ਼ਾਹ ਨੇ। ਆਓ ਮਨ ਵਿੱਚ ਇਕਾਗਰ ਕਰੋ, ਪਰਮੇਸ਼ਰ ਦੀ ਬੰਦਗੀ ਦੇ ਅੰਦਰ ਆਪਣੀ ਸੁਰਤ ਟਿਕਾਈਏ। ਸ਼ਬਦ ਸਾਡਾ ਗੁਰੂ ਹੈ, ਸ਼ਬਦ ਦੇ ਨਾਲ ਸੁਰਤ ਜੋੜਨੀ, ਗੁਰੂ ਦੇ ਚਰਨਾਂ ਦੇ ਨਾਲ ਸੁਰਤ ਜੋੜਨੀ ਹੈ। ਚਿੱਤ ਚਰਨ ਨਾਮ ਜਾਪ ਸਾਹਿਬ ਦੇ ਅੰਦਰ ਨਿਰਣਾ ਕੀਤਾ ਕਿ ਨਿਰਾਕਾਰ ਦੇ ਚਰਨ ਮਾਸ ਦੇ ਨਹੀਂ ਬਣੇ ਹੋਏ, ਹੱਡ ਚਮ ਤਨ ਮਾਸ ਨਹੀਂ ਹੈ ਨਿਰੰਕਾਰ ਦਾ, ਉਹ ਨਿਰਾਕਾਰ ਹੈ। ਤੇ ਉਹਦੇ ਚਰਨ ਕੀ ਹਨ? ਉਹਦਾ ਨਾਮ ਹੀ ਉਸਦੇ ਚਰਨ ਹਨ। ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਨਾਮ ਦਾ ਵਸ ਜਾਣਾ ਵਾਹਿਗੁਰੂ ਦੇ ਚਰਨ ਵਸ ਗਏ। ਸੋ ਇਸ ਕਰਕੇ ਕਈ ਵਾਰ ਅਸੀਂ ਗੁਰਮਤ ਦੀਆਂ ਕੁਝ ਗੱਲਾਂ ਤੇ ਦੂਸਰੇ ਲੋਕਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਾਂ, ਜਦੋਂ ਗਲਤ ਤਰੀਕੇ ਨਾਲ ਗੁਰਬਾਣੀ ਦੇ ਅਰਥ ਕਰਕੇ ਵਿਅਕਤੀਗਤ ਭਾਵਨਾ ਜਾਗਰਤ ਕਰਦੇ, ਉੱਥੇ ਫਿਰ ਭੋਲੇ ਭਾਅ ਦੇ ਵਿੱਚ ਬਹੁਤ ਸਾਡੇ ਸਾਰੇ ਵੀਰ ਜਿਹੜੇ ਨੇ ਉਹ ਭੋਲੇ ਭਾਅ ਦੇ ਵਿੱਚ ਮਾਰ ਖਾਂਦੇ। ਜਿਵੇਂ ਤੁਕ ਪੜ੍ਹੀ ਜਾਂਦੀ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਔਰ ਇਸ ਤੁਕ ਨੂੰ ਪੜ੍ਹ ਕੇ ਮੂਰਤੀ ਪੂਜਾ ਦਾ ਬਹੁਤ ਸਾਰਾ ਬੋਲਬਾਲਾ ਵੀ ਹੋ ਰਿਹਾ, ਬੁੱਤ ਪ੍ਰਸਤੀ ਹੋ ਰਹੀ, ਬਲਕਿ ਇੱਥੇ ਤੱਕ ਨਿਵਾਰ ਆ ਗਿਆ। ਇੱਕ ਥਾਂ ਬੜੀ ਸਾਂਝੀ ਜਿਹੀ ਸਟੇਜ ਸੀ, ਉੱਥੇ ਬੋਲਣ ਵਾਲੇ ਨੂੰ ਵਿਸ਼ਾ ਦਿੱਤਾ ਗਿਆ ਗੁਰ ਕੀ ਮੂਰਤ ਮਨ ਮਹਿ ਧਿਆਨ, ਤੇ ਮੈਨੂੰ ਕੁਝ ਵਿਸ਼ਾ ਤੁਕ ਹੋਰ ਦਿੱਤੀ ਸੀ, ਤੁਸੀਂ ਇਹਦੇ ਤੇ ਬੋਲੋ। ਜਦੋਂ ਉਸ ਵਿਅਕਤੀ ਨੇ ਬੋਲਣਾ ਆਰੰਭ ਕੀਤਾ ਤੇ ਤਕਲੀਫ ਤਾਂ ਸਰੋਤਿਆਂ ਚ ਪਤਾ ਨੀ ਕਿੰਨੀਆਂ ਗੁਰੂ ਹੋਏਗੀ, ਉਹ ਜ਼ਾਹਰ ਨਹੀਂ ਸੀ ਕਰ ਸਕਦੇ, ਸੰਗਤ ਚ ਬੈਠੇ ਸੀ, ਮੈਂ ਸਟੇਜ ਤੇ ਬੈਠਾ, ਮੈਨੂੰ ਤਕਲੀਫ ਹੋਈ, ਮੈਂ ਪ੍ਰਬੰਧਕਾਂ ਨਾਲ ਗੱਲ ਕੀਤੀ ਵੀ ਮਿਹਰਬਾਨੀ ਕਰਕੇ ਜਾਂ ਤਾਂ ਇਹਨੂੰ ਇਹ ਵਿਸ਼ਾ ਨਹੀਂ ਸੀ ਦੇਣਾ, ਜੇ ਇਹਨੂੰ ਵਿਸ਼ਾ ਦਿੱਤਾ ਮੈਨੂੰ ਇੱਕ ਵਾਰੀ ਟਾਈਮ ਇਸ ਤੋਂ ਬਾਅਦ ਫਿਰ ਦਿਓ। ਕਹਿੰਦੇ ਕਿਉਂ? ਮੈਂ ਕਿਹਾ ਹਜ਼ਾਰਾਂ ਲੋਕਾਂ ਦੇ ਉੱਤੇ ਬੁੱਤ ਪ੍ਰਸਤੀ ਦਾ ਪ੍ਰਭਾਵ ਪੈ ਚੁੱਕਾ, ਬਹੁਤ ਅਨਰਥ ਹੋ ਗਿਆ, ਔਰ ਉਹ ਵੀ ਉੱਥੇ ਹੋਇਆ ਜਿੱਥੇ ਦਾਸ ਬੈਠੇ ਆਦਿ। ਇਹਨੇ ਸਾਬਤ ਕਰ ਦਿੱਤਾ ਜਿਵੇਂ ਹਿੰਦੂ ਭਰਾ ਸਾਡੇ ਮੂਰਤੀ ਪੂਜਾ ਪ੍ਰਤਿਮਾ ਦੀ ਪੂਜਾ ਕਰਦੇ ਨੇ, ਤੇ ਸਿੱਖ ਵੀ ਇੱਕ ਫੋਟੋ ਦੀ ਪੂਜਾ ਕਰ ਸਕਦਾ, ਇਹ ਤਾਂ ਬਹੁਤ ਗਲਤ ਹੋ ਗਿਆ, ਸ਼ਬਦ ਦੇ ਸਿਧਾਂਤ ਉਲਟ ਹੋ ਗਈ ਬਾਤ। ਇਹਨੇ ਗੁਰ ਕੀ ਮੂਰਤ ਮਨ ਮੈਂ ਧਿਆਨ, ਮੈਂ ਅਗਲੀ ਤੁਕ ਪੜਾਂਗਾ, ਗੁਰ ਮੂਰਤ ਗੁਰ ਸ਼ਬਦ ਹੈ, ਮੈਂ ਉਹਦੀ ਵਿਆਖਿਆ ਕਰਨੀ ਚਾਹੁੰਦਾ। ਇਹ ਗੁਰ ਮੂਰਤ ਕੌਣ ਹੈ? ਗੁਰ ਸ਼ਬਦ ਹੈ। ਖੈਰ ਪ੍ਰਬੰਧਕਾਂ ਨੇ ਉਹਨਾਂ ਨੇ ਇਹ ਸੋਚਿਆ ਵੀ ਸਾਡੇ ਇੱਥੇ ਸਟੇਜ ਦਾ ਮਾਹੌਲ ਖਰਾਬ ਹੋ ਜੂ, ਵੀ ਰੰਧਾਵੇ ਵਾਲੇ ਨੇ ਖੁੱਲੇ ਵਚਨ ਬੋਲ ਦੇਣੇ ਆ, ਇਹਦੀ ਕੰਟਰੋਵਰਸੀ ਹੋ ਜੂਗੀ, ਆਹ ਸ਼ਬਦ ਰੱਖਿਆ ਹੋਇਆ। ਮੈਂ ਕਿਹਾ ਕੋਈ ਬਾਤ ਨਹੀਂ, ਇਹ ਅੱਜ ਨਹੀਂ ਟਾਈਮ ਦਿਓਗੇ, ਜਿੱਦਣ ਕਿਤੇ ਬੈਠਾ ਹੋਇਆ ਮੇਰੇ ਸਾਹਮਣੇ, ਤੇ ਉਸ ਵੇਲੇ ਇਹਦੀ ਕਹੀ ਹੋਈ ਗੱਲ ਤੋਂ ਉਦੋਂ ਬਾਅਦ ਵੀ ਆਖਿਆ ਮੈਂ ਇਹਦੇ ਤੇ ਜ਼ਰੂਰ ਕਰਨੀ ਹੈ, ਜਿੱਦਣ ਇਹ ਬੈਠਾ ਹੋਇਆ ਕਮ ਸੇ ਕਮ ਇਹ ਠੀਕ ਕਰਨ ਵਾਲਾ ਹੈ, ਵੀ ਇਹਨੇ ਇੰਨਾ ਗਲਤ ਪ੍ਰਚਾਰ ਕਰ ਦਿੱਤਾ ਵੀ ਹੁਣ ਅਸੀਂ ਬੁੱਧਾਂ ਦੀ ਪੂਜਾ ਕਰਿਆ ਕਰਾਂਗੇ ਸ਼ਬਦ ਛੱਡ ਕੇ। ਫੋਟੋ ਦਾ ਸਤਿਕਾਰ ਹੋ ਸਕਦਾ ਹੈ, ਮਿਊਜ਼ੀਅਮ ਚ ਲਾਈਆਂ ਹੋਈਆਂ, ਉਸ ਤਰ੍ਹਾਂ ਦੇਖਣ ਵਾਸਤੇ ਪ੍ਰਭਾਵ ਪੈਂਦਾ, ਇਹ ਸਾਡੇ ਗੁਰੂ ਸਾਹਿਬਾਨ ਦਾ ਚਿੱਤਰ ਹੈ, ਲੇਕਿਨ ਮੱਥਾ ਨਹੀਂ ਦੇਖ ਸਕਦੇ, ਫੋਟੋਆਂ ਨੂੰ ਧੂਫ ਨਹੀਂ ਦੇ ਸਕਦੇ, ਮੱਥਾ ਨਹੀਂ ਦੇਖ ਸਕਦੇ। ਤੇ ਉਸ ਤਰ੍ਹਾਂ ਗੁਰੂ ਸਾਹਿਬ ਦੀ ਫੋਟੋ ਆ, ਇਹ ਵੀ ਨਹੀਂ ਪਤਾ ਵੀ ਉਹ ਸਹੀ ਬਣੀ ਆ ਕਿ ਗਲਤ ਬਣੀ ਹੋਈ ਹੈ, ਮੁਸੱਬਰ ਨਹੀਂ ਬਣਾਈ ਹੈ, ਕੀ ਕਲਪਨਾ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਲਾ ਲਓ, ਜਿਹੜੀ ਉਸ ਵੇਲੇ ਹੱਥ ਫੋਟੋ ਹੈ ਤੇ ਉਹਦਾ ਤੇ ਅੱਜ ਦੀਆਂ ਫੋਟੋ ਦਾ ਸ਼ੋਭਾ ਸਿੰਘ ਨੇ ਬਣਾਈਆਂ, ਕੰਮ ਵਧੀਆ ਕੀਤੇ ਨੇ, ਚਲੋ ਆਪਾਂ ਉਹਦੀ ਨਿੰਦਾ ਨਹੀਂ ਕਰਦੇ, ਪਰ ਸ਼ੋਭਾ ਸਿੰਘ ਦੀ ਬਣਾਈ ਫੋਟੋ ਉਸਦੇ ਨਾਲ ਮਿਲਦੀ ਹੈ, ਜਿਹੜੀ ਮਹਾਰਾਜ ਸਾਹਿਬ ਦੀ ਅਸਲ ਉਸ ਵੇਲੇ ਮੁਸੱਬਰ ਨੇ ਹੱਥ ਲਈ ਫੋਟੋ ਬਣਾਈ, ਜਾਂ ਕਲਕੱਤੇ ਮਿਊਜ਼ੀਅਮ ਦੇ ਵਿੱਚ ਵਿਕਟੋਰੀਆ ਜਾਓ, ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਹੁਣ ਦਰਸ਼ਨ ਕਰਾਉਣ ਤੋਂ ਹਟ ਗਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਫੋਟੋ ਪਈ ਹੈ, ਪਰ ਉਸ ਵੇਲੇ ਦੇ ਮੁਸੱਬਰ ਨੇ ਸਾਹਮਣੇ ਬੈਠ ਕੇ ਉਹ ਫੋਟੋ ਤਿਆਰ ਕੀਤੀ ਅਸਾਮ ਦੇ ਵਿੱਚ, ਔਰ ਉਹਦੇ ਚ ਇੱਕ ਖਾਸੀਅਤ ਦੇਖੋਗੇ ਕਿ ਉਸ ਫੋਟੋ ਬਣਾਉਣ ਵਾਲਾ ਸੀ ਜਿਹੜਾ, ਉਹਦੇ ਸਾਹਮਣੇ ਇੱਕ ਸਮੱਸਿਆ ਆ ਗਈ, ਉਹਨੇ ਗੁਰੂ ਸਾਹਿਬ ਦੇ ਇੱਥੇ ਤੱਕ ਗੱਲ ਤੱਕ ਤਾਂ ਸਾਰੀ ਫੋਟੋ ਬਣਾ ਦਿੱਤੀ, ਚਿਹਰੇ ਦੀ ਫੋਟੋ ਨਾ ਬਣੇ ਉਹਦੇ ਕੋਲ। ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦਾ ਜੀ ਜਦ ਮੈਂ ਤੁਹਾਡੇ ਚਿਹਰੇ ਕਿ ਨਹੀਂ ਦੇਖਦਾ, ਵੀ ਮੈਂ ਤੁਹਾਡੇ ਚਿਹਰੇ ਦਾ ਅੱਗੇ ਸੂਰਜ ਦੀ ਤਰ੍ਹਾਂ ਜਿਵੇਂ ਸੂਰਜ ਵੱਲ ਵੇਖਦੇ ਹੁੰਦਾ, ਤੁਹਾਡਾ ਪ੍ਰਤਾਪ ਐਡਾ ਵੱਡਾ, ਇਹ ਸ਼ਕਲ ਮੈਂ ਕਾਗਜ਼ ਤੇ ਧਾਰ ਨਹੀਂ ਸਕਦਾ, ਮੈਂ ਅਸਮਰਥ। ਮਹਾਰਾਜ ਕਹਿੰਦੇ ਕੋਈ ਬਾਤ ਨੀ, ਲਿਆਓ ਤੂੰ ਮੈਨੂੰ ਆਪਣਾ ਆਸਮਾਨ ਦੇ ਫੋਟੋ ਬਣਾਉਣ ਵਾਲਾ। ਗੁਰੂ ਸਾਹਿਬ ਨੇ ਆਪਣੇ ਚਿਹਰੇ ਦੀ ਆਪ ਫੋਟੋ ਬਣਾਈ, ਇੱਕ ਬਹੁਤ ਵੱਡੀ ਬਾਤ ਹੈ। ਕਿਉਂਕਿ ਉਸ ਮਾਈ ਨੇ ਕਿਹਾ ਸੀ, ਸਤਿਗੁਰੂ ਮੈਂ ਤਾਂ ਚਾਹੁੰਦੀ ਹਾਂ ਹਮੇਸ਼ਾ ਰਹੋ, ਪਰ ਜਾਂਦਿਆਂ ਜਾਂਦਿਆਂ ਇੱਕ ਆਪਣੀ ਫੋਟੋ ਦੇ ਦਿਓ, ਮੈਂ ਤੁਹਾਡੀ ਉਸ ਫੋਟੋ ਨੂੰ ਸਾਹਮਣੇ ਲਾ ਕੇ ਵੇਖਦੀ ਰਹਾਂ। ਕਿਹਾ ਗੁਰੂ ਤੇਗ ਬਹਾਦਰ ਮੇਰੇ ਘਰ ਆਏ ਸੀ ਤੇ ਮਹਾਰਾਜ ਸਾਹਿਬ ਨੇ ਫੋਟੋ ਬਣਾਈ। ਇੱਕ ਹੈਰਾਨੀ ਦੀ ਬਾਤ ਹੈ, ਇਹ ਉਹੀ ਰੰਗ ਹੈ, ਉਹੀ ਬੁਰਸ਼ ਹੈ, ਸਿਰਫ ਹੱਥ ਬਦਲੇ ਕਿ ਫੋਟੋ ਬਣਾਉਣ ਵਾਲੇ ਵਿਅਕਤੀ ਨੇ ਨਹੀਂ ਬਣਾਈ, ਗੁਰੂ ਨੇ ਆਪ ਬਣਾਈ। ਉਸ ਰੰਗ ਵਿੱਚ, ਉਸ ਕਾਗਜ਼ ਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਫੋਟੋ ਬਣਾਈ ਗੱਲ ਤੋਂ ਉੱਪਰ, ਉਹਦੇ ਚ ਇੱਕ ਐਡੀ ਸ਼ਕਤੀ ਪੈਦਾ ਹੋ ਗਈ ਕਿ ਬਾਕੀ ਸਾਰੀ ਫੋਟੋ ਦਾ ਰੰਗ ਫਿੱਕਾ ਪੈ ਗਿਆ। ਗੁਰੂ ਸਾਹਿਬ ਦੀ ਬਣਾਈ ਚਿਹਰੇ ਦਾ ਰੰਗ ਫਿੱਕਾ ਨਹੀਂ ਪਿਆ, ਅੱਜ ਤੱਕ ਉਸੇ ਦਾ ਨਹੀਂ। ਬਰਕਤ ਵਾਲੇ ਹੱਥ ਗੁਰੂ ਸਾਹਿਬ ਦੇ, ਪਰ ਗੁਰੂ ਨੇ ਇਹ ਕਦੀ ਨਹੀਂ ਕਿਹਾ ਵੀ ਆ ਲਓ ਤੁਹਾਨੂੰ ਫੋਟੋ ਦਿੱਤੀ ਹੁਣ ਇਹਦੀ ਪੂਜਾ ਕਰ ਲਿਆ ਕਰੋ, ਇਉਂ ਨਹੀਂ ਹੈ। ਪੂਜਾ ਸ਼ਬਦ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਪੂਜਾ ਅਕਾਲ ਦੀ ਕਹੀ ਹੈ। ਸੋ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਸ਼ਬਦ ਦੇ ਪੂਜਣ ਵਾਲੇ ਬਣੇ ਰਹੀਏ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਦੇ ਜੱਗ ਵਰਨ। ਬੌਰੇ ਦੀ ਬਣਨਾ, ਅਕਲ ਵਾਲੀ ਬਣਨਾ, ਤਾਂ ਕਿ ਸ਼ਬਦ ਹੀ ਪੂਜੋ ਰਾਮ ਏਕ ਹੀ ਦੇਵਾ, ਜਾਂ ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਹਿਕ ਨਾਮ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ, ਭੁੱਲਣਾ ਮਨ ਹੈ, ਭੁੱਲ ਕੇ ਵੀ ਨਹੀਂ, ਜਾਣ ਬੁੱਝ ਕੇ ਤਾਂ ਕੀ, ਬਲਕਿ ਇਹ ਹੈ ਗੋਰ ਮੜੀ ਦੇਵਲ ਜੋ ਮਨ ਹੈ। ਜਿਹੜਾ ਕੋਈ ਮੜੀਆਂ ਦੀ ਪੂਜਾ ਕਰੇਗਾ, ਕਬਰਾਂ ਦੀ ਪੂਜਾ ਕਰੇਗਾ, ਮੂਰਤੀਆਂ ਦੀ ਪੂਜਾ ਕਰੇਗਾ, ਗੋਰ ਮੜੀ ਦੇਵਲ ਜੋ ਮਨ ਹੈ, ਇਹ ਗੁਨਾਹ ਕਰੇਗਾ। ਇੱਕ ਇਹਨਾਂ ਦੇ ਵਿੱਚ ਹੋਰ ਗੁਨਾਹ, ਗੋਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਬਖਾਨਾ। ਕਲਗੀਧਰ ਪਾਤਸ਼ਾਹ ਕਹਿੰਦੇ ਇਹ ਅਕਾਲ ਪੁਰਖ ਦੀ ਆਗਿਆ ਨਾਲ ਸਾਜਿਆ ਹੋਇਆ ਖਾਲਸਾ ਪੰਥ, ਕੋਈ ਸਿੱਖ ਹੋ ਕੇ ਇਹ ਗੱਲ ਕਹਿ ਦੇਵੇ ਕਿ ਜੀ ਸਾਡੇ ਸਿੱਖਾਂ ਦੇ ਨਾਲੋਂ ਫਲਾਨਿਆਂ ਦਾ ਪੰਥ ਚੰਗਾ, ਇਹ ਕਿੱਡਾ ਵੱਡਾ ਗੁਨਾਹ ਹੈ। ਮਾਰਿਆ ਕਹਿੰਦੇ ਉਸ ਸਿੱਖ ਨੂੰ ਮੈਂ ਕਦੀ ਨਹੀਂ ਬਖਸ਼ਾਂਗਾ, ਪਰ ਉਹਨੂੰ ਸਜ਼ਾ ਮਿਲੇਗੀ ਪ੍ਰਲੋਕ ਵਿੱਚ। ਕੀ ਮਿਲੇਗੀ? ਗੋਰ ਮੜੀ ਦੇਵਲ ਜੋ ਮਨ ਹੈ ਪਰ ਪੰਥਨ ਕੋ ਊਚ ਬਖਾਨਾ, ਸੋ ਸਾਕਤ ਗੁਰ ਕਾ ਸਿੱਖ ਨਾਹੀਂ, ਫਾਸ ਪਰਿਓ ਜਮਕੰਦਰ ਪਾਈ। ਉਹ ਜਮਾਂ ਦੇ ਲੋਕ ਨੂੰ ਜਾਏਗਾ, ਮੈਂ ਉਹਦੀ ਬਿਲਕੁਲ ਰੱਖਿਆ ਨਹੀਂ ਕਰੂੰਗਾ, ਕਿਉਂਕਿ ਉਹਨੇ ਸਭ ਤੋਂ ਵੱਡਾ ਗੁਨਾਹ ਕੀਤਾ। ਸਰਵ ਸ਼੍ਰੋਮਣ ਖਾਲਸਾ, ਸਾਰਿਆਂ ਧਰਮਾਂ ਜੋ ਸ਼੍ਰੋਮਣ ਖਾਲਸਾ ਕਿਉਂ ਹੈ? ਇਹਦੇ ਕੁਛ ਕਾਰਨ, ਕੋਈ ਪੰਥ ਕਿਸੇ ਰਿਸ਼ੀ ਨੇ ਚਲਾਇਆ, ਕੋਈ ਕਿਸੇ ਅਵਤਾਰ ਨੇ ਚਲਾਇਆ, ਕੋਈ ਕਿਸੇ ਸੰਤ ਨੇ ਚਲਾਇਆ। ਆਪੇ ਆਪਣੇ ਥਾਂ ਤੇ ਧਾਰਮਿਕ ਸੰਸਥਾਵਾਂ ਨੇ ਸਤਿਕਾਰਯੋਗ ਰੱਬ ਦਾ ਨਾਂ ਲੈਂਦੇ ਨੇ, ਪਰ ਸਰਬ ਸ਼੍ਰੋਮਣ ਖਾਲਸਾ ਕੀ ਹੋਇਆ? ਸੰਸਾਰ ਚ ਇੱਕੋ ਹੀ ਧਰਮ ਐਸਾ ਹੈ ਜਿਹੜਾ ਅਕਾਲ ਪੁਰਖ ਦੀ ਇੱਛਾ ਅਨੁਸਾਰ ਪ੍ਰਗਟ ਹੋਇਆ, ਅਕਾਲ ਪੁਰਖ ਦੇ ਹੁਕਮ ਅਨੁਸਾਰ ਪ੍ਰਗਟ ਹੋਇਆ। ਆਗਿਆ ਹੋਈ ਅਕਾਲ ਕੀ ਆਗਿਆ ਹੋਈ, ਕਵੀ ਚਲਾਇਓ ਪੰਥ, ਇਹ ਪੰਥ ਤਾਂ ਚੱਲਿਆ। ਜਾਂ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ, ਇਹ ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ। ਮਹਾਰਾਜ ਨੇ ਕਿਹਾ ਸੀ ਮੈਂ ਆਪਣਾ ਸੁੱਤ ਤੁਹੇ ਨਿਵਾਜਾ, ਪੰਥ ਪਰਚ ਕਰਦੇ ਕੋ ਸਾਜਾ। ਇਹ ਅਕਾਲ ਪੁਰਖ ਦਾ ਸਾਜਿਆ ਪੰਥ ਤੇ ਉਹਦੇ ਨਾਲੋਂ ਵਿਅਕਤੀਆਂ ਦੇ ਪੰਥ ਨੂੰ ਕੋਈ ਕਹਿ ਦੇਵੇ ਬੱਚਾ, ਤੇ ਮਹਾਰਾਜ ਕਹਿੰਦੇ ਫਿਰ ਸਜ਼ਾ ਦਾ ਹੱਕਦਾਰ ਹੋ ਜਾਏਗਾ। ਗੋਰ ਮੜੀ ਦੇਵਲ ਜੋ ਮਨ ਹੈ ਪਰ ਪੰਥ ਕੋ ਊਚ ਬਖਾਨਾ, ਸੋ ਸਾਖਤ ਗੁਰ ਕਾ ਸਿੱਖ ਨਾਹੀਂ, ਫਾਸ ਪਰਿਓ ਜਮਕਣ ਕਰ ਪਾਈ। ਇਸ ਲਈ ਸ਼ਬਦ ਦੀ ਪੂਜਾ, ਸ਼ਬਦ ਦਾ ਪ੍ਰਚਾਰ। ਆਓ ਸ਼ਬਦ ਦੇ ਟੇਕ ਦੇ ਆਸਰੇ ਆਪਣੇ ਸਵਾਸ ਸਭਲੇ ਕਰੀਏ ਜੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ ਰਾਮਕਲੀ ਰਾਗ ਦੇ ਅੰਦਰ, ਕਥਾ 883 ਅੰਕ ਤੇ ਆ ਗਈ ਹੈ। ਜਿਵੇਂ ਗੰਗੋਤਰੀ ਤੋਂ ਪਹਾੜਾਂ ਦੇ ਵਿੱਚੋਂ ਚਸ਼ਮਾ ਫੁੱਟਦਾ ਹੈ, ਉਹਦਾ ਨਾਮ ਗੰਗੋਤਰੀ ਹੈ, ਉਹਦਾ ਮਤਲਬ ਹੈ ਜਿੱਥੇ ਗੰਗਾ ਉਤਰੀ। ਗੰਗੋਤਰੀ ਦਾ ਅਰਥ ਹੈ ਜਿਸ ਥਾਂ ਤੋਂ ਗੰਗਾ ਉਤਰੀ ਨੀਵੇਂ ਪਾਸੇ ਨੂੰ, ਤੇ ਉਸ ਤੋਂ ਜਿਵੇਂ ਚੱਲਦੀ ਹੋਈ ਗੰਗਾ ਹਜ਼ਾਰਾਂ ਲੱਖਾਂ ਮੀਲ ਦਾ ਪੈਂਡਾ ਕੱਟ ਕੇ ਗੰਗਾ ਸਾਗਰ ਵਿੱਚ ਜਾ ਕੇ ਸਮਾਪਤ ਹੋ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਸਾਹਿਬ ਦੀ ਇਹ ਕਥਾ ਇੱਕ ਓਅੰਕਾਰ ਤੋਂ ਇਹ ਕਥਾ ਦਾ ਸਿਖਾਰਾ ਫੁੱਟਿਆ। ਇਹ ਗੰਗੋਤਰੀ ਦੀ ਤਰ੍ਹਾਂ ਸੱਚਖੰਡ ਤੋਂ ਕਥਾ ਬੁਰੀ ਹੈ, 1820 ਤੇ ਜਾ ਕੇ ਆਪਣਾ ਮਾਰਗ ਸਮਾਪਤ ਕਰੇਗੀ। ਆਓ ਮਨ ਵਿਰਤੀਆਂ ਕਾਗਰ ਕਰਕੇ ਸੁਣੋਗੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਪੰਜਵਾ।
ਰਾਮਕਲੀ ਰਾਗ ਹੈ ਉਚਾਰਨ ਕਰਨ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਕਹੋ ਗੁਰੂ ਅਰਜਨ ਕੋ, ਧੰਨ ਕਹੋ ਗੁਰੂ ਅਰਜਨ ਕੋ, ਜਿਨ ਨਾਮ ਕਾ ਖੋਲ ਰਖਾਇਓ ਖਜ਼ਾਨਾ। ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ, ਗ੍ਰੰਥ ਕੀ ਹੈ ਮੇਰੇ ਸਮੇਲ ਸਮਾਨਾ। ਉਹ ਗੁਰੂ ਸਾਹਿਬ ਸੰਤਿਆ ਵੀ ਤਰਨ ਗਗਨ ਨਵਖੰਡ ਮੈਂ ਜੋ ਸਰੂਪੀ ਰਹੋ ਪਰ ਮਥੁਰਾ ਨਹੀਂ ਗੁਰੂ ਅਰਜਨ। ਇਹ ਤਾਂ ਪ੍ਰਤੱਖ ਰੱਬ ਦੀਆਂ ਗੱਲਾਂ ਰੱਬ ਨੇ ਆਪ ਹੀ ਕੀਤੀਆਂ ਹੋਈਆਂ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ, ਗੁਰਬਾਣੀ ਦੀ ਬੜੀ ਮਹਾਨਤਾ ਹੈ। ਸੋ ਰਾਮਕਲੀ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਆਪਣੇ ਸਿੱਖ ਪੁੱਤਰ ਨੂੰ ਬਹੁਤ ਪਿਆਰ ਦੀ ਸਿੱਖਿਆ ਦਿੰਦੇ ਆ ਕਿ ਸਿੱਖ ਬੱਚਿਆ ਜੀਵਨ ਕੈਸਾ ਹੋਣਾ ਚਾਹੀਦਾ ਸਿੱਖ ਦਾ, ਆ ਮੈਂ ਤੈਨੂੰ ਸਿਖਾਲਦਾ ਹਾਂ। ਐ ਸਿੱਖ ਤੂੰ ਇੰਨੀ ਨਿਮਰਤਾ ਵਿੱਚ ਆ ਜਾ ਕਿ ਹੋਵੇ ਸਭਨਾ ਕੀ ਰੇਣਕਾ, ਸਾਰਿਆਂ ਦੇ ਚਰਨਾਂ ਦੀ ਤਲੀਆਂ ਦੀ ਧੂੜ, ਤੂੰ ਸਾਰਿਆਂ ਦਾ ਚਰਨਾਂ ਦੀ ਧੂੜ ਬਣ ਜਾ, ਧੂੜ ਦੇ ਕਣ ਬਣ ਜਾ। ਤੂੰ ਧੂੜ ਦੇ ਵਿੱਚ ਇੱਕ ਬੜਾ ਗੁਣ ਪੈਦਾ ਹੋ ਜਾਂਦਾ ਹੈ, ਚਰਨਾਂ ਨੂੰ ਚਿੰਬੜ ਜਾਂਦੀ ਹੈ, ਚਰਨਾਂ ਨੂੰ ਲੱਗਦੀ ਹੈ, ਪਰ ਫਿਰ ਉਹਦੀ ਪਵਿੱਤਰਤਾ ਦੀ ਮਹਾਨਤਾ ਕੈਸੀ ਹੋ ਜਾਂਦੀ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਦਾ ਮਹਾਤਮ ਉਸ ਕਣ ਵਿੱਚ ਪੈਦਾ ਹੋ ਜਾਂਦਾ ਹੈ। ਤੇ ਇਸ ਕਰਕੇ ਤੂੰ ਸਾਰਿਆਂ ਦੀ ਚਰਨ ਧੂੜ ਬਣ ਜਾ, ਇੰਨੀ ਨਿਮਰਤਾ ਵਿੱਚ ਆ ਜਾ। ਤੇ ਸਿੱਖ ਨੂੰ ਮਹਾਰਾਜ ਸਾਹਿਬ ਨੇ ਨਿਮਰਤਾ ਸਿਖਾ ਲਈ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੰਖਿਆ। ਜਨ ਨਾਨਕ ਦਾਸਨ ਦਾਸ ਕਿਰੀਅਤ ਹੈ, ਹਮ ਦਾਸਨ ਕੇ ਅਨਿਹਾਰੇ। ਦਾਸਾਂ ਦੇ ਦਾਸ ਅਸੀਂ ਉਹਨਾਂ ਦਾ ਵੀ ਬਾਣੀ ਕਰਦਾ। ਗੁਰੂ ਨਾਨਕ ਦੇ ਵਿੱਚ ਵੱਡੀ ਨਿਮਰਤਾ। ਇਸ ਕਰਕੇ ਮਹਾਰਾਜ ਕਹਿੰਦੇ ਸਿਖਾ ਪਵੋ ਚਰਨਾ ਤਲ ਉਪਰ ਆਵੋ। ਮਿੱਟੀ ਸਾਰਿਆਂ ਤੋਂ ਨੀਵੇਂ ਹੈ, ਚਰਨ ਉਸ ਤੋਂ ਉਪਰਨ, ਪਰ ਇਹ ਦੇਖੋ ਕਦੇ ਕਦੇ ਐਸਾ ਹੁੰਦਾ ਕਿ ਧਰਤੀ ਤੋਂ ਉੱਠ ਕੇ ਚਰਨਾਂ ਦੇ ਨਾਲ ਲੱਗ ਕੇ ਤੇ ਮਿੱਟੀ ਪੱਗ ਤੇ ਆ ਲੈਂਦੀ ਹੈ, ਸਿਰ ਤੇ ਆ ਬੈਠਦੀ ਹੈ, ਉੱਚੀ ਹੋ ਜਾਂਦੀ ਹੈ। ਜੇ ਤੂੰ ਨਿਮਰਤਾ ਵਿੱਚ ਆ ਜਾਵੇਂ ਆਪਸ ਕੋ ਜੋ ਜਾਣੇ ਨੀਚਾ, ਸੋ ਬਣੀਆਂ ਸਭ ਤੇ ਉੱਚਾ, ਤੂੰ ਇਹੀ ਤੇਰਾ ਉੱਚਾਪਣ ਹੋਏਗਾ, ਤੂੰ ਵੱਡਾ ਹੋ ਜਾਏਗਾ। ਆਪਣੇ ਆਪ ਨੂੰ ਨੀਵਾਂ ਮੰਨਣ ਵਾਲਾ ਇਹ ਕੋਈ ਕਮਜ਼ੋਰੀ ਨਹੀਂ ਹੁੰਦੀ, ਕਮਜ਼ੋਰੀ ਹੋਰ ਹੁੰਦੀ ਹੈ, ਇਹ ਨਿਮਰਤਾ ਹੈ। ਧਰਤੀ ਦਾ ਤਲ ਜਿੱਥੇ ਵੀ ਨੀਵਾਂ ਹੋਇਆ ਉੱਥੇ ਉਹਦੇ ਵਿੱਚ ਸ਼ਕਤੀ ਪੈਦਾ ਹੋ ਗਈ ਕਿ ਪਾਣੀ ਨੂੰ ਇਕੱਠਾ ਰੱਖ ਸਕੇ, ਪਾਣੀ ਨੂੰ ਬਾਹਰ ਨਾ ਜਾਣ ਦੇ। ਉਹ ਧਰਤੀ ਦੇ ਨੀਵੇਂ ਬਣਦਾ ਹੀ ਇੱਕ ਗੁਣ ਹੈ। ਸਿੱਖ ਦਾ ਹਿਰਦਾ ਨੀਵਾਂ ਹੋ ਜਾਏ, ਇਹਦੇ ਚ ਪਰਮਾਤਮਾ ਦਾ ਨਾਮ ਜਲ ਆਪਣੇ ਆਪ ਆ ਕੇ ਇਕੱਠਾ ਹੋ ਜਾਏ। ਪਾਣੀ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਪਏਗੀ, ਪਲ ਨੀਵਾਂ ਹੋਣ ਦੀ ਦੇਰ ਹੈ। ਜਦ ਵੀ ਕਿਤੇ ਬਾਰਿਸ਼ ਪਈ ਪਾਣੀ ਤਰੋ ਰੋੜ ਕੇ ਦੌੜ ਦੌੜ ਕੇ ਉੱਥੇ ਨੂੰ ਜਾਏਗਾ ਜਿੱਥੇ ਧਰਤੀ ਦਾ ਤਲ ਨੀਵਾਂ ਹੈ। ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਕਿਰਪਾ ਆਪਣੇ ਆਪ ਉਸ ਥਾਂ ਤੇ ਜਾਏਗੀ ਜਿੱਥੇ ਹਿਰਦਾ ਨੀਵਾਂ ਹੋ ਗਿਆ। ਕਬੀਰ ਨੀਵਾਂ ਹੋਇਆ, ਰੱਬ ਮਗਰ ਮਗਰ ਫਿਰਦਾ ਸੀ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਜੀ। ਨਾਮਦੇਵ ਦੇ ਮਗਰ ਮਗਰ ਫਿਰਦਾ, ਕਹੇ ਤਾਂ ਧਰਨ ਕੋਟੀ ਕਰਾਉਣ, ਉਹ ਦੱਸ ਨਾਮਿਆਂ ਕੀ ਕਰਦਾ ਤੇਰੇ ਵਾਸਤੇ, ਧਰਤੀ ਕਰਦੇ ਬੂਟਾ। ਫਿਰ ਵੀ ਨਿਮਰਤਾ ਕੈਸੀ ਹੈ, ਪਰਮੇਸ਼ਰ ਜੇ ਤੂੰ ਆਏਗੇ ਮੇਰੀ ਸਹਾਇਤਾ ਤੇ ਤਾਂ ਫਿਰ ਦੁਨੀਆਂ ਥੋੜੀ ਹੈ ਪੁੱਠੇ ਕੰਮ ਕਰਨ ਵਾਸਤੇ, ਜੇ ਕਰਨਾ ਤਾਂ ਫਿਰ ਸਿੱਧਾ ਕੰਮ ਕਰਕੇ ਜਾਣਾ। ਧਰਤੀ ਪੁੱਠੀ ਕਰ ਸਕਦਾ ਜੀਵਨ, ਇਹਨਾਂ ਦਾ ਕੀ ਕਸੂਰ ਹੈ ਭਲਾ? ਜੇ ਕਰਨਾ ਹੀ ਆ ਗਊ ਜਿਉਂਦੀ ਕਰਦੇ ਸਾਰਾ ਝਗੜਾ ਖਤਮ ਹੋ ਜਾਏ, ਸਿੱਧਾ ਕੰਮ ਕਰ ਦੇ। ਉਸ ਵੇਲੇ ਦਾਨ ਜਿਉਂਦੀ ਕਰ ਦਿੱਤੀ ਮਾਤਾ ਜੀ, ਮਾਤਾ ਗੰਗਾ ਜੀ, ਜਿਹਨਾਂ ਦੇ ਪੁੱਤਰ ਤੇ ਤਿੰਨ ਹਮਲੇ ਹੋਏ ਗੁਰੂ ਹਰਗੋਬਿੰਦ ਸਾਹਿਬ ਤੇ ਜਾਨਲੇਵਾ ਹੁੰਦੇ। ਗਾਈ ਦਾ ਸਪੇਰੇ ਦਾ ਬ੍ਰਾਹਮਣ ਦਾ ਜਿਹੜਾ ਜ਼ਹਿਰ ਦੇਣਾ ਸੀ। ਕੁੱਤੇ ਨੂੰ ਜ਼ਹਿਰ ਵਾਲਾ ਦਹੀਂ ਖਵਾ ਕੇ ਸਾਫ਼ ਕਰਤਾ ਗੁਰੂ ਅਰਜਨ ਦੇਵ ਜੀ ਨੇ ਵੀ ਇਹ ਮੇਰੇ ਪੁੱਤਰ ਨੂੰ ਮਾਰਨ ਲੱਗਿਆ ਸੀ। ਅਰ ਉਹਨੇ ਇਕਬਾਲ ਕਰ ਦਿੱਤਾ ਜੀ ਹਾਂ ਤੁਹਾਡੇ ਭਰਾ ਨੇ ਪ੍ਰਿਥੀ ਚੰਦ ਨੇ ਜ਼ਹਿਰ ਦਿੱਤੀ ਸੀ, ਮੈਂ ਮਿਲਾ ਦਿੱਤੀ। ਪਿਸਤਾ ਨਾਮ ਦਾ ਕੁੱਤਾ ਜ਼ਹਿਰ ਖਾ ਕੇ ਮੇਰੇ ਤੋਂ ਪ੍ਰਾਪਤ ਹੋ ਗਿਆ। ਮਹਾਰਾਜ ਨੂੰ ਬੜਾ ਪਿਆਰਾ ਸੀ ਕੁੱਤਾ, ਹਰ ਰੋਜ਼ ਪਿਆਰ ਲੈਂਦਾ ਸੀ ਮਹਾਰਾਜ ਤੋਂ। ਕੁੱਤਾ ਮੰਜੇ ਤੇ ਹੇਠਾਂ ਬੈਠਾ ਰਹਿੰਦਾ ਸੀ, ਆਪਣੇ ਗੁਰੂ ਸਾਹਿਬ ਜੀ ਕੁਛ ਦਿੰਦੇ ਸੀ ਖਾ ਲੈਂਦਾ ਸੀ, ਤੇ ਨਹੀਂ ਕਦੇ ਆਪਣੀ ਭੁੱਖ ਵੀ ਕਦੇ ਜ਼ਾਹਰ ਨਹੀਂ ਸੀ ਕਰਦਾ, ਕੁੱਤਿਆਂ ਦੀ ਤਰ੍ਹਾਂ ਹਲ ਹਲ ਕਰਦਾ ਨਹੀਂ ਸੀ ਕਰਦਾ। ਕਬੀਰ ਵੈਸ਼ਨੂ ਕੀ ਕੁੱਕਰ ਭਰੀ, ਸਾਕਤ ਕੀ ਬੁਰੀ ਮਾਂ ਹੈ, ਸਾਕਤਾਂ ਦੀ ਮਾਂ ਨਾਲੋਂ ਇਹੋ ਜਿਹੇ ਕੁੱਤੇ ਬੜੇ ਚੰਗੇ ਹੁੰਦੇ। ਕੁੱਤੇ ਨੇ ਦਹੀਂ ਸੁੰਘ ਕੇ ਸਿਰ ਮਾਰ ਦਿੱਤਾ ਸੀ ਪਾਤਸ਼ਾਹ, ਦਹੀਂ ਖਾਣ ਜੋਗਾ ਨਹੀਂ। ਮਹਾਰਾਜ ਕਹਿੰਦੇ ਇਸ਼ਤਿਹਾਰ ਮੈਂ ਵੀ ਜਾਣਦਾ, ਤੂੰ ਬੜਾ ਸਿਆਣਾ ਦੇਖਿਆ, ਤੂੰ ਸੁੰਘ ਕੇ ਛੱਡ ਦਿੱਤਾ ਨਾ ਵੀ ਇਹਦੇ ਵਿੱਚ ਜ਼ਹਿਰ ਹੈ, ਇਹਦਾ ਪਾਪ ਪ੍ਰਗਟ ਇਸੇ ਤਰ੍ਹਾਂ ਹੋਣਾ, ਤੇਰਾ ਭਲਾ ਇਹਦੇ ਵਿੱਚ ਆਉਣਾ ਜਾਂ ਤੇਰੀ ਕਲਿਆਣ ਹੋ ਜਾਏਗੀ। ਗੁਰੂ ਦਾ ਬਚਨ ਮੰਨ ਕੇ ਕੁੱਤੇ ਨੇ ਦਹੀਂ ਖਾਧਾ ਤੇ ਮਿਰਤੂ ਨੂੰ ਪ੍ਰਾਪਤ ਹੋ ਗਿਆ। ਬ੍ਰਾਹਮਣ ਦਾ ਫੰਡਾ ਫੁੱਟਿਆ, ਉਹਨੇ ਕਿਹਾ ਜੀ ਤੁਹਾਡੇ ਭਰਾ ਨੇ ਜ਼ਹਿਰ ਦਿੱਤੀ ਸੀ। ਮਹਾਰਾਜ ਕਹਿੰਦੇ ਬਸ ਹੁਣ ਬਾਤ ਇਹ ਹੈ, ਜਿਵੇਂ ਮੇਰਾ ਕੁੱਤਾ ਤੜਪ ਤੜਪ ਕੇ ਮਰਿਆ, ਹੁਣੇ ਇਸੀ ਵਕਤ ਨਿਰੰਕਾਰ ਤੈਨੂੰ ਸਜ਼ਾ ਦੇਵੇਗਾ, ਤੂੰ ਵੀ ਕੁੱਤੇ ਦੀ ਮੌਤ ਮਰੇਗਾ, ਜਿਵੇਂ ਇਹ ਤੜਪ ਕੇ ਮਰਿਆ ਤੂੰ ਵੀ ਇੱਥੇ ਮਰੇਗਾ, ਤੜਪ ਤੜਪ ਕੇ। ਦੁਸ਼ਟ ਬ੍ਰਾਹਮਣ ਮੁਗਾ ਹੋਏ ਕੈ ਸੂਲ, ਸੂਲ ਉੱਠਿਆ ਤੇ ਮਰਿਆ। ਤੇ ਫਿਰ ਮਾਤਾ ਜੀ ਨੇ ਹੱਥ ਜੋੜ ਕੇ ਕਿਹਾ, ਮਾਤਾ ਗੰਗਾ ਜੀ ਨੇ, ਪਾਤਸ਼ਾਹ ਇਹ ਗੁਰੂ ਨਾਨਕ ਦਾ ਕਰਮ ਮਰਿਆਂ ਨੂੰ ਜਿਉਂਦੇ ਕਰਨ ਵਾਲਾ, ਜਿਉਂਦਿਆਂ ਨੂੰ ਮਾਰਨ ਵਾਲਾ ਨਹੀਂ। ਮੇਰੀ ਬੇਨਤੀ ਹੈ, ਭਾਵੇਂ ਮੇਰੇ ਪੁੱਤਰ ਦਾ ਦੁਸ਼ਮਣ ਬਣ ਕੇ ਆਇਆ, ਪਰ ਸੱਚੇ ਪਾਤਸ਼ਾਹ ਨੂੰ ਜਿਉਂਦਾ ਕਰ ਦਿਓ। ਨਿਮਰਤਾ ਹੈ, ਪਿਆਰ ਹੈ, ਸ਼ਮਾ ਵੱਡੋ ਮੇਂ ਹੋਤੀ ਹੈ, ਛੋਟੋ ਮੇਂ ਉਤਪਾਤ, ਕਿਆ ਵਿਸ਼ਨੂੰ ਦਾ ਘਟ ਗਿਆ ਜੇ ਬਿਰਗੂ ਨੇ ਮਾਰੀ ਲਾਟ। ਜਿਉਂਦਾ ਕੀਤਾ ਤੇ ਲੋਕਾਂ ਵਿੱਚ ਜਸ ਹੋਇਆ ਮਾਤਾ ਜੀ ਦਾ। ਸਾਰਿਆਂ ਦੀ ਚਰਨ ਧੂਣ ਬਣ ਕੇ ਰਹਿਣਾ, ਇਹ ਗੁਰਮਤ ਦੇ ਸੁਨਹਿਰੀ ਅਸੂਲ ਹਨ ਕਿ ਪਵਹੋ ਚਰਨਾਂ ਤਲ ਉੱਪਰ ਆਵੋ, ਤੁਸੀਂ ਨਿਮਰਤਾ ਧਾਰਨ ਕਰੋਗੇ ਲੋਕਾਂ ਦੇ ਤੁਹਾਡਾ ਸਤਿਕਾਰ ਉੱਤੇ ਆਏਗਾ। ਬੜੇ ਬੜੇ ਰਾਜਸੀ ਲੋਕ ਵੀ, ਤਾਮਸੀ ਲੋਕ ਵੀ ਤੁਹਾਡੀ ਪੂਜਾ ਕਰਨਗੇ, ਤੁਹਾਡੀ ਨਿਮਰਤਾ ਰੰਗ ਲਿਆਏਗੀ। ਨੀਵਾਂ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ,
ਐਸੀ ਸੇਵਕ ਮਾਵੋ,
ਇਸ ਪ੍ਰਕਾਰ ਦੀ ਸੇਵਾ ਕਰੋ ਵੀ ਜਿਹਦੇ ਚ ਆਪਾਂ ਜਨਾਵਨ ਆ। ਮਹਾਰਾਜ ਕਹਿੰਦੇ ਆਪਾਂ ਮਿਟਾ ਦਿਓ, ਗੁਰੂ ਨਾਨਕ ਦੇ ਘਰ ਵਿਚ ਆਪਾਂ ਨੀ ਜਨਾਇਆ ਜਾਂਦਾ, ਇੱਥੇ ਆਪਾਂ ਮਿਟਾਇਆ ਜਾਂਦਾ ਹੈ।
ਆਪਸ ਤੇ ਉੱਪਰ ਸਭ ਜਾਣੋ,
ਸਾਰੇ ਝਗੜੇ ਖਤਮ ਹੋ ਜਾਂਦੇ ਨੇ ਜੇ ਅਸੀਂ ਗੁਰੂ ਦੀ ਗੱਲ ਮੰਨ ਲਈਏ। ਮੰਨਣ ਵਿਚ ਨਹੀਂ ਆਉਂਦੀ ਬਾਤ, ਗਿਆਨ ਜਿੰਨਾ ਸੁਣਨ ਵਿਚ ਆਉਂਦਾ ਹੈ, ਮੰਨਣ ਦੇ ਵਿਚ ਉਸ ਦੇ ਲੱਖਵੇਂ ਹਿੱਸੇ ਦੇ ਵਿਚੋਂ ਇੱਕ ਹਿੱਸਾ ਵੀ ਮੰਨਣ ਵਿਚ ਆ ਜਾਏ, ਸਾਡੀ ਕਲਿਆਣ ਹੋ ਜਾਏ। ਮੰਨੇ ਕੀ ਗੱਲ ਕਹੀ ਨਾ ਜਾ। ਮਹਾਰਾਜ ਕਹਿੰਦੇ ਅਗਰ ਤੁਸੀਂ ਐਸਾ ਕਰ ਲੋ, ਆਪਸ ਕਹੋ, ਆਪਸ ਦੇ ਉੱਪਰ ਸਭ ਜਾਣੋ ਤੇ ਆਪ ਸਾਰਿਆਂ ਤੋਂ ਨੀਵੇਂ ਹੋ ਜਾਓ, ਸਾਰਿਆਂ ਨੂੰ ਆਪ ਤੋਂ ਵੱਡੇ ਸੋਝਣ ਲੱਗ ਜਾਓ। ਕਠਿਨ ਹੈ ਬਾਤ, ਕਿਉਂਕਿ ਅੰਦਰ ਕੋਈ ਐਸੀ ਸ਼ਕਤੀ ਹੋਮੇ ਦੀ ਬੈਠੀ ਹੈ ਜਿਹੜੀ ਸਾਨੂੰ ਝੁਕਣ ਨਹੀਂ ਦਿੰਦੀ, ਜਿਹੜੀ ਇਹ ਕਹਿੰਦੀ ਵੀ ਤੂੰ ਕੋਈ ਘੱਟ ਥੋੜੀ ਹੈ ਕਿਸੇ ਨਾਲ। ਅਸੀਂ ਤਾਂ ਕਈ ਵਾਰੀ ਇਹ ਸੋਚਦੇ ਹਾਂ ਵੀ ਆਹ ਮੂਹਰੇ ਤੇ ਜਿਹੜਾ ਸਿੰਘ ਆਉਣਾ ਨਾ, ਭਾਵੇਂ ਤਿਆਰ ਪਰ ਤਿਆਰ ਹੀ ਹੈ, ਇਹ ਦੇਖਦਾ ਵੀ ਮੈਨੂੰ ਫਤਿਹ ਬੁਲਾਉਂਦਾ ਕਰੇ ਮੈਨੂੰ। ਉੱਧਰ ਉਹ ਵੀ ਸੋਚਣ ਲੱਗ ਜਾਂਦਾ ਕਿ ਦੇਖਦੇ ਹਾਂ ਵੀ ਇਹ ਫਤਿਹ ਬੁਲਾਊ ਮੈਨੂੰ। ਉਹ ਉਹਦੀਆਂ ਅੱਖਾਂ ਤੱਕਦੀਆਂ ਰਹਿੰਦੀਆਂ ਨੇ, ਉਹਦੀਆਂ ਅੱਖਾਂ ਉਹਨੂੰ ਤੱਕਦੀਆਂ ਰਹਿੰਦੀਆਂ ਨੇ, ਤੇ ਕਈ ਵਾਰ ਤਾਂ ਐਸਾ ਹੁੰਦਾ ਦੋਨਾਂ ਚ ਕੋਈ ਵੀ ਨਹੀਂ ਬੁਲਾਉਂਦਾ, ਇੱਕ ਦੂਜੇ ਨੂੰ ਦੇਖਦੇ ਲੰਘ ਜਾਂਦੇ ਨੇ ਕਿ ਉਹ ਜਿਹੜਾ ਪਹਿਲਾਂ ਬੁਲਾਊਗਾ ਉਹ ਛੋਟਾ ਹੋ ਜਾਊਗਾ, ਜਿਹੜਾ ਬਾਅਦ ਵਿੱਚ ਬੁਲਾਊਗਾ ਉਹ ਵੱਡਾ ਹੋਵੇਗਾ। ਮਤਲਬ ਇਹ ਨੀ ਫਤਿਹ ਬੁਲਾਈ ਹੈ। ਗੁਰੂ ਪਿਆਰੇ ਦੇ ਸਿਧਾਂਤਾਂ ਦੇਖੋ, ਮਹਾਰਾਜ ਕਹਿੰਦੇ ਜਿਹੜਾ ਫਤਿਹ ਬੁਲਾਉਣ ਵਿੱਚ ਪਹਿਲ ਕਰੇਗਾ ਉਹਦੇ ਬਲ ਮੇਰਾ ਚਿਹਰਾ ਹੋ ਜਾਏਗਾ। ਕਵੀ ਪਾਤਸ਼ਾਹ ਦੇ ਬੱਚੇ ਫਤਿਹ ਦੀ ਆਵਾਜ਼ ਬਹੁਤ ਵੱਡੇ ਗਹਿਰਾਈਆਂ ਤੱਕ ਕਲਗੀਧਰ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਵਚਨ ਭਾਈ ਮਨੀ ਸਿੰਘ ਸਾਹਿਬ ਨੇ ਲਿਖੇ ਨੇ। ਫਤਿਹ ਕੋ ਵਿਰਤਾਂਤ ਬ੍ਰਿੰਦ ਆਪ ਮੁਖਾਰਬਿੰਦ ਨਾਥ ਜੀ ਸੁਣਾਇਓ ਹੈ। ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਮਹੱਤਵ ਸੁਣਾਇਆ। ਗਾਜ ਗਾਜ ਕੇ ਅਗਾਰੀ ਸੋ ਮਰਗਿੰਦ ਜੂ ਬੁਲਾਇਓ ਜੋਈ, ਰਾਹ ਕੂਣ ਸਦਾ ਸੋਏ ਪਿਆਰੋ ਮੋਹੇ ਪਾਇਓ ਹੈ। ਮਾਨ ਤੋਂ ਪ੍ਰਮੋਦ ਹੋਏ ਬਰਾਬਰੇ ਰਸੀਲੇ ਬੋਲ, ਬਰਾਬਰੇ ਬੋਲ ਦੇ ਵਿੱਚ ਰਸੀਲੇ ਆਵਾਜ਼ ਦੇ ਵਿੱਚ ਫਤਿਹ ਕਬੂਲ ਕਰ ਲਈ। ਕਬੂਲ ਤੋਂ ਸੋ ਬਾਵੇਂ ਅੰਗ ਨਾ ਦਹਿਣੇ ਬਠਾਰੋਂ ਸੋ ਦੀਵਾਨ ਵਿੱਚ ਆਇਓ ਹੈ ਨੈਕਸਟ ਬਿਮਾਰ ਜਿਉਂ ਕਬੂਲ ਤੋਂ ਸੋ ਬਾਵੇਂ ਅੰਗ। ਜਿਹੜਾ ਮਹਾਰਾਜ ਕਹਿੰਦੇ ਫਤਿਹ ਕਬੂਲੀ ਤਾਂ ਸੀ ਪਰ ਸਮ ਆਵਾਜ਼ ਚ ਨਹੀਂ ਬੋਲਿਆ, ਜਿਹੜੀ ਸੁਰ ਵਿੱਚ ਫਤਿਹ ਦੇ ਬੁਲਾਉਣ ਵਾਲੇ ਨੇ ਸ਼ੁਰੂ ਕਰਨ ਵਾਲੇ ਨੇ ਆਵਾਜ਼ ਦਿੱਤੀ ਉਹਦੇ ਨਾਲ ਸੁਰ ਨਹੀਂ ਮਿਲਾਈ, ਜਾਗਤਾ ਜਾ ਪੂਰਾ ਕਰ ਦਿੱਤਾ ਤੇ ਉਹਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਉਹ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ, ਹੌਲੀ ਦੇ ਕੇ ਬੋਲਿਆ ਜਿਵੇਂ ਬਿਮਾਰ ਬੋਲਦੇ ਹੁੰਦੇ ਆ। ਨੈਕਸੀ ਬਿਮਾਰ ਜੋ ਕਬੂਲ ਤੋਂ ਸੋ ਬਾਵੇਂ ਆਉਂਦਾ। ਮਹਾਰਾਜ ਕਹਿੰਦੇ ਚਲੋ ਬੋਲਿਆ ਤਾਂ ਹੈ, ਇਸ ਲਈ ਹੁਣ ਮੈਂ ਖੱਬੇ ਪਾਸੇ ਦਾ ਮਹਾਤਮ ਦੇਊਂਗਾ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਫਤਿਹ ਚ ਬੋਲੇ ਨਾ ਉਹਦੇ ਵਾਸਤੇ ਆਪ ਜੀ ਦਾ ਕੀ ਹੁਕਮ ਹੈ? ਮਹਾਰਾਜ ਕਹਿੰਦੇ ਉਹਦੇ ਵੱਲ ਮੇਰੀ ਪਿੱਠ ਰਹੇਗੀ ਹਮੇਸ਼ਾ, ਕੱਲੀ ਪਿੱਠ ਨਹੀਂ। ਮਨੀ ਸਿਆ ਇਹ ਨੋਟ ਕਰ ਲੈ ਪੰਜ ਗੱਲਾਂ, ਮਹਾਰਾਜ ਦੱਸੋ ਕਹਿੰਦੇ ਜਿਹੜਾ ਫਤਿਹ ਵਿੱਚ ਨਾ ਹੀ ਬੋਲੇ ਪਾਤ ਕੀ ਮੇਰੀਆਂ ਨਜ਼ਰਾਂ ਚ ਇੱਕ ਪਾਪੀ ਬੰਦਾ ਹੈ, ਪਛਾਏ ਹੋ ਮੇਰੀ ਉਹਦੇ ਵੱਲ ਪਿੱਠ ਹੋ ਗਈ, ਮੂੜ ਮੇਰੀਆਂ ਨਜ਼ਰਾਂ ਚ ਮੂਰਖ ਬੰਦਾ ਹੈ ਜਿਹੜੀ ਫਤਿਹ ਦਾ ਨਿਰਾਦਰ ਕਰ ਦਿੱਤਾ, ਪਾਤ ਕੀ ਪਛਾਏ ਹੋ ਮੂੜ ਮੂਹੇ ਉਹ ਮੇਰੇ ਕੋਲੋਂ ਵਿਅਕਤੀ ਮਰ ਚੁੱਕਾ ਹੈ, ਮੇਰੀਆਂ ਨਜ਼ਰਾਂ ਚ ਸੋ ਬੂਆ ਜੇ ਮਨੋ ਵਿਸਾਰੇ, ਮੈਂ ਵਿਸਾਰ ਦਿੱਤਾ ਉਸਨੂੰ, ਪਾਤ ਕੀ ਪਛਾਏ ਹੋ ਮੂੜ ਮੂਹੇ ਸੋ ਲੁਠਾਇਓ ਹੈ, ਉਹਨੇ ਸ਼ੁਭ ਗੁਣ ਲੁਟਾ ਦਿੱਤੇ ਆਪਣੇ ਕਿਉਂਕਿ ਫਤਿਹ ਦਾ ਨਿਰਾਦਰ ਕਰ ਦਿੱਤਾ। ਇਸ ਕਰਕੇ ਫਤਿਹ ਕੋਈ ਵਿਅਕਤੀ ਐਸਾ ਬੋਲੇ ਜਿਹਦੇ ਨਾਲ ਤੁਹਾਡਾ ਮਤ ਭੇਜਦਾ, ਤੁਹਾਡੇ ਨਾਲ ਕਦੇ ਬੋਲਦਾ ਨਹੀਂ, ਤੁਹਾਡੇ ਨਾਲ ਕਦੇ ਵਚਨ ਸਾਂਝੇ ਨਹੀਂ, ਲੇਕਿਨ ਫਤਿਹ ਸਾਂਝੀ ਕਰ ਦਿੱਤੀ ਤਾਂ ਗੁਰੂ ਦੀ ਸਮਝ ਕੇ ਗੁਰੂ ਦਾ ਚਿਹਰਾ ਸਮਝ ਕੇ ਫਤਿਹ ਕਬੂਲਣੀ। ਕਿਵੇਂ ਕਬੂਲਣੀ ਹੈ? ਆਪਾਂ ਥੋੜੀ ਜਿਹੀ ਪ੍ਰੈਕਟਿਸ ਵੀ ਕਰ ਲਈਏ, ਮੈਂ ਫਤਿਹ ਬੁਲਾਊਂਗਾ ਹੁਣ ਕੋਈ ਰਹਿ ਨਾ ਜਾਇਓ ਜਿੰਨੇ ਬੈਠੇ ਹੋ, ਨਹੀਂ ਤਾਂ ਫਿਰ ਇਹ ਪੰਜ ਚੀਜ਼ਾਂ ਦੇ ਯਾਦ ਰੱਖੋ ਜਿਹੜੀ ਮੈਂ ਕਹਿ ਰਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਗੁਰੂ ਸਾਹਿਬ ਜੀ ਦੇ ਸ਼ਬਦ ਦਾ ਅਸਰ ਹੈ ਕਿ ਫਤਿਹ ਦਾ ਮਹੱਤਵ ਹੈ, ਬੋਲਣਾ ਚਾਹੀਏ ਚਾਰ ਵਾਰੀ ਵਾਹਿਗੁਰੂ ਸ਼ਬਦ ਦਾ ਮਹੱਤਵ, ਦੋ ਵਾਰੀ ਕੰਨਾਂ ਚ ਸੁਣਿਆ ਜਾਂਦਾ, ਦੋ ਵਾਰੀ ਦਰਸਾਂ ਤੋਂ ਬੋਲਿਆ ਜਾਂਦਾ। ਸਿੱਧਾ ਵਾਹਿਗੁਰੂ ਨਾਲ ਜੋੜਨ ਦਾ ਇੱਕ ਸਿੱਖਾਂ ਦੇ ਸ੍ਰੇਸ਼ਟਾਚਾਰ ਦਾ ਬੋਲਾ, ਪਰਸਪਰ ਮਿਲਾਪ ਦੇ ਸਮੇਂ ਜੋ ਬੋਲਿਆ ਜਾਏ ਇਹ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ। ਸੋ ਇਸ ਕਰਕੇ ਆਪਸ ਦੇ ਉੱਪਰ ਸਭ ਜਾਣੋ, ਇੰਨੇ ਨੀਵੇਂ ਹੋ ਜਾਓ ਕਿ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਮੈਂ ਤਾਂ ਕੁਛ ਨਹੀਂ, ਮੈਂ ਨਾ ਹੀ ਕੁਛ ਹੋ ਨਹੀਂ, ਕੁਛ ਆਹੇ ਨਾ ਮੋਰਾ, ਮੈਂ ਹੈ ਹੀ ਨਹੀਂ ਕੁਛ ਵੀ, ਇਹ ਆ ਸੰਸਾਰ ਇਹ ਪਰਮੇਸ਼ਵਰ ਦਾ ਸਰੂਪ ਹੈ ਸਾਰਾ। ਕਈ ਵਾਰ ਸਤਪੁਰਸ਼ਾਂ ਦੇ ਜੀਵਨ ਦੇਖ ਕੇ ਬੜਾ ਉਹਨਾਂ ਦੇ ਰਸਮੀ ਜੀਵਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼, ਕਈ ਵਾਰ 150 ਸਿੰਘ ਹੋ ਜਾਂਦੇ ਸੀ ਵਿਦਿਆਰਥੀ, ਕਈ ਵਾਰੀ 125, ਕਈ ਵਾਰੀ 90-95, ਇਦੋਂ ਘੱਟਦੇ ਨਹੀਂ ਸੀ ਗਿਣਤੀ। ਮਹਾਂਪੁਰਖਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਸੰਥਿਆ ਦੇ ਕੇ ਦੋ ਵੇਲੇ, ਫਿਰ ਜਦੋਂ ਬਾਣੀ ਪੜ੍ਹਦੇ ਆ, ਨਿਤਨੇਮ ਕਰਦੇ ਆ, ਤੁਰਦੇ ਫਿਰਦੇ ਸਿੰਘ ਪੋਥੀਆਂ ਪੜ੍ਹਦੇ ਆ, ਦੂਰ ਖੜ ਕੇ ਸਿੰਘਾਂ ਕੰਨੀ ਦੋਵੇਂ ਹੱਥ ਜੋੜ ਕੇ ਖੜੇ ਹੋ ਜਾਣਾ, ਸੰਤਾਂ ਨੇ ਵਿਦਿਆਰਥੀਆਂ ਵੱਲ ਹੱਥ ਜੋੜ ਕੇ ਫਿਰ ਹੌਲੀ ਹੌਲੀ ਸਿੰਘਾਂ ਨੂੰ ਆਵਾਜ਼ ਨਾ ਸੁਣੇ ਕਹਿਣਾ, ਇਹ ਕਲਗੀਧਰ ਪਾਤਸ਼ਾਹ, ਐ ਗੁਰੂ ਗੋਬਿੰਦ ਸਿੰਘ ਜੀ, ਇਹ ਤੇਰੇ ਬੱਚੇ ਨੇ ਜਿਹੜੇ ਪੜ੍ਹਦੇ, ਤੂੰ ਪਿਤਾ ਹੈ ਇਹਨਾਂ ਦਾ, ਮੈਨੂੰ ਤੇਰੇ ਬੱਚਿਆਂ ਦੀ ਸੇਵਾ ਮਿਲੀ ਹੈ। ਇਹ ਵੀ ਨਹੀਂ ਕਦੇ ਕਹਿਣਾ ਵੀ ਮੈਂ ਤੇਰਾ ਬੱਚਾ, ਇਹ ਹੰਕਾਰ ਨਹੀਂ ਕਰਨਾ, ਮੈਂ ਤੇਰੇ ਬੱਚਿਆਂ ਦੇ ਸੇਵਾਦਾਰ ਹਾਂ ਸਾਈਆਂ, ਕਈ ਵਾਰ ਮੇਰੇ ਤੋਂ ਤੇਰੇ ਬੱਚੇ ਝਿੜਕ ਹੋ ਜਾਂਦੇ ਆ, ਤੂੰ ਮੈਨੂੰ ਮਾਫ਼ ਹੀ ਕਰੀ, ਮੈਂ ਤੇਰੇ ਬੱਚਿਆਂ ਨੂੰ ਕਈ ਵਾਰੀ ਵੱਧ ਘੱਟ ਬੋਲ ਜਾਂਦਾ। ਅੱਖਾਂ ਦੇ ਵਿੱਚੋਂ ਪਾਣੀ ਭਰ ਭਰ ਕੇ ਸੰਤਾਂ ਨੇ ਹੰਝੂ ਪਾ ਕੇ ਐਂ ਆਪਣੇ ਵਿਦਿਆਰਥੀਆਂ ਨੂੰ ਮੱਥਾ ਟੇਕਣ ਲੋੜ ਤੋਂ, ਕਿੱਥੋਂ ਲੱਭੀ ਆਏ ਜੇ ਸੰਤ ਕਮਾਈਆਂ ਵਾਲੇ, ਤੁਰੇ ਜਾਂਦੇ ਨੇ, ਪੈਦਾ ਨਹੀਂ ਹੋ ਰਹੇ, ਬਹੁਤ ਘੱਟ। ਗੁਰੂ ਕਿਰਪਾ ਕਰੇ ਐਸੀ ਨਿਮਰਤਾ। ਆਪਸ ਦੇ ਉੱਪਰ ਸਭ ਜਾਣੋ, ਕਬੀਰ ਸਾਹਿਬ ਦੇ ਕੋਲ ਇੱਕ ਵਿਅਕਤੀ ਆਇਆ ਕੰਸ਼ੀ ਦੇ ਅੰਦਰ, ਕਬੀਰ ਸਾਹਿਬ ਕਹਿੰਦੇ ਦੱਸੋ ਕਿਵੇਂ ਆਏ, ਉਹ ਨਵਾਂ ਆਇਆ ਸੀ। ਕਹਿੰਦੇ ਕਬੀਰ ਸਾਹਿਬ ਮੇਰੇ ਮਨ ਦੇ ਵਿੱਚ ਇੱਕ ਸੰਕਲਪ ਪੈਦਾ ਹੋ। ਕਹਿੰਦੇ ਬਈ ਸੰਕਲਪ ਹੀ ਲੈ ਕੇ ਆਉਣਾ ਹੁੰਦਾ, ਦੱਸੋ ਕੀ ਸੰਕਲਪ। ਕਹਿੰਦੇ ਮੈਂ ਸੋਚਿਆ ਵੀ ਕਬੀਰ ਨੂੰ ਮਿੱਤਰ ਬਣਾ ਲਵਾਂ ਆਪਣੇ, ਇਸ ਲਈ ਤੇਰੇ ਨਾਲ ਮਿੱਤਰਤਾਈ ਦੀ ਸਾਂਝ ਪਾਉਣ ਵਾਸਤੇ ਤੇਰੇ ਦਰ ਤੇ ਆ, ਸ਼ਰਧਾਲੂ ਬਣਨ ਵਾਸਤੇ ਨਹੀਂ, ਨਾਮ ਲੈਣ ਵਾਸਤੇ ਨਹੀਂ, ਉਪਦੇਸ਼ ਲੈਣ ਵਾਸਤੇ ਨਹੀਂ, ਕਬੀਰ ਦੇ ਬਰਾਬਰ ਬਣਨ ਵਾਸਤੇ ਬਣਿਆ। ਦੀ ਗੱਲ ਤੋਂ ਕਬੀਰ ਸਾਹਿਬ ਕਹਿੰਦੇ ਕੋਈ ਹਰਜ ਨਹੀਂ, ਦੁਸ਼ਮਣ ਬਣਾਉਣ ਵਾਸਤੇ ਤਾਂ ਨਹੀਂ ਆਇਆ, ਮੈਂ ਇਨਕਾਰ ਕਿਉਂ ਕਰਾਂ, ਮਿੱਤਰ ਬਣਾਉਣ ਵਾਸਤੇ ਆਇਆ, ਸਵਾਗਤ ਹੈ। ਪਰ ਦੇਖ ਸੰਸਾਰ ਦੇ ਦਾਨੇ ਬੰਦੇ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਵੀ ਦੁਸ਼ਮਣ ਬਣਾਉਣਾ ਹੋਵੇ ਜਾਂ ਮਿੱਤਰ ਬਣਾਉਣਾ ਹੋਵੇ ਇੱਥੇ ਅਕਲ ਤੋਂ ਜ਼ਰੂਰ ਕੰਮ ਲਈਦਾ। ਕਿਤੇ ਐਸਾ ਨਾ ਹੋਵੇ ਅਜਿਹੇ ਵਿਅਕਤੀ ਨੂੰ ਦੁਸ਼ਮਣ ਬਣਾ ਬੈਠੋ ਜਿੱਥੇ ਤੁਹਾਡਾ ਸਾਰਾ ਕੁਛ ਨਸ਼ਟ ਹੋ ਜਾਏ, ਜਾਂ ਫਿਰ ਤੁਸੀਂ ਅਜਿਹੇ ਵਿਅਕਤੀ ਨੂੰ ਮਿੱਤਰ ਬਣਾ ਲਓ ਤੇ ਤੁਹਾਡੀ ਵੀ ਬੇਇੱਜ਼ਤੀ ਨਾਲ ਹੀ ਹੋ ਜਾਵੇ ਉਹਦੀ। ਤਾਂ ਅਕਲ ਤੋਂ ਕੰਮ ਲੈਣਾ ਹੈ। ਜੇ ਮੈਨੂੰ ਮਿੱਤਰ ਬਣਾਉਣਾ ਹੈ ਤਾਂ ਮੈਂ ਤੈਨੂੰ ਆਪਣਾ ਸੁਭਾਅ ਦੱਸਦਾ, ਤੂੰ ਮੈਨੂੰ ਆਪਣਾ ਸੁਭਾਅ ਦੱਸ, ਜੇ ਸੁਭਾਅ ਮਿਲ ਗਏ ਤਾਂ ਮਿੱਤਰਤਾ ਇੰਨੇ ਬਜਾਏਗੀ ਸੱਜਣਾ, ਨਹੀਂ ਤਾਂ ਪਤੀ ਪਤਨੀ ਦੇ ਰਿਸ਼ਤੇ ਵੀ ਟੁੱਟ ਜਾਂਦੇ ਆ, ਉਹਨਾਂ ਦੇ ਡਿਵੋਰਸ ਹੋ ਜਾਂਦੇ ਨੇ, ਤਲਾਕ ਹੋ ਜਾਂਦੇ ਨੇ, ਤੇ ਪਿਓ ਪੁੱਤ ਅਲੱਗ ਅਲੱਗ ਹੋ ਜਾਂਦੇ, ਭਰਾ ਭਰਾ ਅਲੱਗ ਅਲੱਗ ਹੋ ਜਾਂਦੇ ਨੇ ਜਦੋਂ ਵਿਚਾਰ ਨਾ ਮਿਲਣ। ਕਹਿੰਦੀ ਠੀਕ ਹੈ, ਆਪਾਂ ਦੱਸੋ ਕਬੀਰ ਸਾਹਿਬ ਤੁਹਾਡਾ ਕੀ ਸੁਭਾਅ ਹੈ। ਕਬੀਰ ਸਾਹਿਬ ਕਹਿੰਦੇ ਹਾਂ ਮੈਂ ਆਪਣਾ ਸੁਭਾਅ ਦਾ। ਕਬੀਰ ਆਪਣੇ ਸੁਭਾਅ ਨੂੰ ਬੋਲਿਆ ਜਿਹੜਾ ਇਸ ਤੋਂ ਨਾਲ ਬੋਲਦਾ ਮਿਲਦਾ ਇਸ ਤੋਂ ਨਾਲ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਤੇਰੇ ਕਰਕੇ ਅਨੇਕਾਂ ਆਉਣ, ਮੈਂ ਸਭ ਨੂੰ ਮਿੱਤਰ ਬਣਾਵਾਂਗਾ, ਪਰ ਮੇਰੇ ਸਵਾਲ ਨਾਲ ਮੈਚ ਹੋਣੀ ਚਾਹੀਦੀ ਹੈ ਕਿ ਮੈਂ ਸਭ ਤੋਂ ਬੁਰਾ, ਬਾਕੀ ਸਾਰੇ ਚੰਗੇ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਕਹਿੰਦੇ ਨੇ ਆਪਸ ਤੇ ਉੱਪਰ ਸਮਝਾਣੋ, ਫਿਰ ਕੀ ਹੋਏਗਾ, ਇਹਦਾ ਫਲ ਕੀ ਹੈ। ਫਲ ਬੜਾ ਸੁੰਦਰ ਹੈ। ਗੁਰੂ ਅਰਜਨ ਦੇਵ ਜੀ ਦੱਸਦੇ ਹਨ,
ਦਰਗਾਹ ਸੁਖ ਪਾਵੋ।
ਫਿਰ ਤੁਸੀਂ ਆਹ ਦੁਨੀਆਂ ਛੱਡ ਕੇ ਜਦੋਂ ਜਾਓਗੇ, ਗੁਰੂ ਅਰਜਨ ਦੇਵ ਜੀ ਕਹਿੰਦੇ ਤੁਹਾਨੂੰ ਸਨਮਾਨ ਮਿਲੇਗਾ ਪਰਲੋਕ ਦੇ ਅੰਦਰ, ਤੁਹਾਨੂੰ ਵਡਿਆਈ ਮਿਲੇਗੀ, ਇਹ ਨਿਮਰਤਾ ਨੂੰ ਇਹ ਫਲ ਲੱਗੇਗਾ ਤੇ ਤੁਸੀਂ ਦਰਗਾਹ ਵਿੱਚ ਸਤਕਾਰੇ ਜਾਓਗੇ। ਨਾਨਕ ਤੇ ਮੁਖ ਉਜਲੇ, ਇੱਥੇ ਛੁੱਟੀ ਨਾ, ਤੁਹਾਡੇ ਨਾਲ ਤਾਂ ਬਲਕਿ ਹੋਰ ਵੀ ਕਈਆਂ ਦਾ ਛੁਟਕਾਰਾ ਹੋ ਜਾਏਗਾ।
ਸੰਤੋ ਐਸੇ ਕਥੋ ਕਹਾਣੇ।
ਹੁਣ ਗੁਰੂ ਸਾਹਿਬ ਸ਼ਬਦ ਵਰਤਦੇ ਨੇ ਸੰਤੋ ਐਸੀ ਕਥੋ ਕਹਾਣੀ। ਸਮਝ ਨਹੀਂ ਆਉਂਦੀ ਸਾਡੇ ਵਿੱਚੋਂ ਜਦੋਂ ਬੇਸੁਰੀ ਆਵਾਜ਼ ਐਸੀ ਨਿਕਲਦੀ ਹੈ ਕਿ ਕੁਝ ਵਿਅਕਤੀ ਕਹਿੰਦੇ ਜੀ ਸੰਤ ਨਾ ਕਹੋ ਕਿਸੇ ਨੂੰ, ਗੁਰੂ ਸਾਹਿਬ ਦੀ ਬਾਤ ਮੰਨੀ ਹੈ ਜਾਂ ਉਹਨਾਂ ਦੀ ਅਗਿਆਨਤਾ ਦੀ ਬਾਤ ਮੰਨੀ ਹੈ, ਦੁਖਦਾ ਖੜੀ ਹੋ ਜਾਂਦੀ ਹੈ। ਕੁਝ ਲੋਕ ਉਹਨਾਂ ਦੀ ਗੱਲ ਤੇ ਸਹਿਮਤ ਹੋ ਜਾਂਦੇ ਨੇ, ਫਿਰ ਉਹ ਕਹਿੰਦੇ ਜੀ ਸੰਤ ਤਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੂੰ ਕਿਹਾ। ਚਲੋ ਜੇ ਤੁਹਾਡੀ ਗੱਲ ਇਹ ਮੰਨ ਲਈ ਹੈ ਜੇ ਗੁਰੂ ਸਾਹਿਬ ਨੂੰ ਕਿਹਾ, ਤਾਂ ਮਹਾਰਾਜ ਕਹਿੰਦੇ ਨੇ ਆਵਹੋ ਸੰਤ ਪਿਆਰੇ ਹੋ ਅਕੱਥ ਕੀ ਕਰਾਂ ਤੁਹਾਨੂੰ। ਇਹਦਾ ਮਤਲਬ ਫਿਰ ਵੱਡੇ ਗੁਰੂਆਂ ਨੂੰ ਆਵਾਜ਼ ਮਾਰੀਏ ਵੀ ਆ ਜਾਓ ਹੁਣ ਤੁਸੀਂ ਮੇਰੇ ਕੋਲ, ਵੀ ਆਪਾਂ ਰਲ ਕੇ ਰੱਬ ਦੀ ਗੱਲਾਂ ਕਰੀਏ। ਤੇ ਗੁਰੂ ਸਾਹਿਬ ਜਿਨ੍ਹਾਂ ਦੀ ਗੁਰਤਾ ਗੱਦੀ ਤੇ ਵਿਰਾਜੇ, ਜਿਨ੍ਹਾਂ ਨੂੰ ਸਤਿਕਾਰ ਦਿੰਦੇ ਰਹੇ, ਤੇ ਉਹਨਾਂ ਨੂੰ ਇਹ ਗੱਲ ਕਹਿਣਗੇ, ਇਹ ਅਗਿਆਨਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਸਾਡੀ ਜਿਹੜੀ ਸਿੱਖ ਕੌਮ ਹੈ, ਜਿਹੜਾ ਖਾਲਸਾ ਧਰਮ ਹੈ, ਇਹਦੇ ਵਿੱਚ ਸਾਰਿਆਂ ਨੂੰ ਹੀ ਸੰਤ ਪਦਵੀ ਦਿੱਤੀ ਹੈ, ਸਾਰੀ ਸੰਤ। ਉਹਦਾ ਕਹਿੰਦਾ ਕਿਸੇ ਨੂੰ ਨਾ ਕਹੋ, ਮੈਂ ਕਹਿੰਦਾ ਸਾਰੇ ਸੰਤ। ਪਰ ਇੱਕ ਗੱਲ ਹੈ, ਉਹ ਫਿਰ ਸਵਾਲ ਕਰਦੇ ਆ ਕਿ ਜੀ ਇਹ ਦੱਸੋ ਜੇ ਸਾਰੇ ਸੰਤ ਨੇ, ਇਹ ਲੋਕ ਸਾਰਿਆਂ ਨੂੰ ਸੰਤ ਕਹਿੰਦੇ ਨਹੀਂ ਕਹਿੰਦੇ? ਉਹਦੇ ਲਈ ਜਵਾਬ ਇਹ ਹੈ, ਜਿਹੜਾ ਵਿਦਿਆਰਥੀ ਸਕੂਲ ਦੇ ਵਿੱਚ ਜਿਹਨੂੰ ਐਡਮਿਸ਼ਨ ਹੋ ਗਈ, ਸਕੂਲ ਦੇ ਵਿੱਚ ਭਰਤੀ ਹੋ ਗਿਆ, ਸਕੂਲ ਦੇ ਵਿੱਚ ਉਹ ਜਾਂਦਾ ਪੜ੍ਹਨ ਵਾਸਤੇ, ਅਜੇ ਉਹਨੇ ਇੱਕ ਜਮਾਤ ਵੀ ਨਹੀਂ ਪਾਸ ਕੀਤੀ, ਕਿਆ ਉਹਨੂੰ ਵਿਦਿਆਰਥੀ ਨਹੀਂ ਕਹੋਗੇ? ਪੜ੍ਹਿਆ ਤਾਂ ਕੱਖ ਵੀ ਨਹੀਂ, ਉਹ ਅਜੇ ਤਾਂ ਸ਼ੁਰੂ ਹੋਇਆ। ਤੇ ਉਹ ਵੀ ਵਿਦਿਆਰਥੀ ਹੈ ਜਿਹਨੂੰ 16 ਸਾਲ ਹੋ ਗਏ, ਕਾਲਜ ਤੱਕ ਪਹੁੰਚ ਗਿਆ, ਫਿਰ ਵੀ ਵਿਦਿਆਰਥੀ ਹੈ। ਉਹਨੂੰ ਕਿਹਾ ਐਮਏ ਦਾ ਵਿਦਿਆਰਥੀ। ਅਵਸਥਾ ਦਾ ਤਾਂ ਫਰਕ ਹੈ, ਕਮਾਈ ਦਾ ਤਾਂ ਫਰਕ ਹੈ। ਤੇ ਉਹ ਜਿਹੜਾ ਵਿਦਿਆਰਥੀ ਜਿਹਨੇ ਸਕੂਲ ਦੀ ਵਰਦੀ ਨਾ ਪਾਈ ਹੋਵੇ, ਤੇ ਉਹ ਭਾਵੇਂ ਪ੍ਰਾਈਵੇਟ ਪੜ੍ਹਦਾ ਵੀ ਹੋਵੇ, ਉਹਨੂੰ ਕੋਈ ਵਿਦਿਆਰਥੀ ਨਹੀਂ ਕਹਿੰਦਾ। ਕਹਿੰਦਾ ਆਮ ਇਹ ਡੰਗਰ ਚਾਰਨ ਵਾਲਾ ਬੱਚਾ ਹੋਊਗਾ, ਕੰਮ ਮਜ਼ਦੂਰ ਹੋਊਗਾ, ਵਿਦਿਆਰਥੀ ਨਹੀਂ। ਉਦੋਂ ਉਹਨੂੰ ਕਿਹਾ ਨਹੀਂ ਜਾਂਦਾ, ਹਾਲਾਂਕਿ ਵਿਦਿਆਰਥੀ ਹੋ ਵੀ। ਇਸ ਕਰਕੇ ਜਿਨ੍ਹਾਂ ਦੇ ਕੋਲ ਗੁਰਸਿੱਖੀ ਦਾ ਉਹ ਪਹਿਰਾਵਾ ਹੈ, ਜਿਹਦੇ ਤੇ ਇਹ ਜਾਣਿਆ ਜਾਂਦਾ ਵੀ ਇਹ ਗੁਰੂ ਕੇ ਵਿਦਿਆਰਥੀ ਨੇ, ਉਹਨਾਂ ਨੂੰ ਸ਼ਬਦ ਇਹ ਸਿੱਖਾਂ ਦਾ ਉਹ ਸ਼ਬਦ ਹੈ ਜਿਸ ਨੂੰ ਭਾਈ ਕਾਹਨ ਸਿੰਘ ਨਾਭਾ ਲਿਖਦੇ ਹੈ ਕਿ ਸਿੱਖ ਦੀ ਸੰਗਿਆ ਸੰਤ ਹੈ, ਭਾਈ ਕਾਹਨ ਸਿੰਘ ਨਾਭਾ। ਤੇ ਭਾਈ ਗੁਰਦਾਸ ਕਹਿੰਦੇ ਨੇ ਵੀ ਇਹ ਸ਼ਬਦ ਗੁਰੂ ਸਾਹਿਬ ਵਾਸਤੇ ਵੀ ਕਿਤੇ ਕਿਤੇ ਵਰਤਿਆ ਹੋਇਆ ਹੈ, ਪਰ ਬਹੁਤੇ ਥਾਵਾਂ ਤੇ ਸਿੱਖਾਂ ਵਾਸਤੇ ਵਰਤਿਆ। ਇੱਥੇ ਆ ਕੇ ਤਾਂ ਬਾਤ ਜਮੇ ਸਪਸ਼ਟ ਹੋ ਜਾਂਦੀ ਹੈ ਕਿ ਜਦੋਂ 1699 ਦੀ ਵਿਸਾਖੀ ਨੂੰ ਕਲਗੀਵਾਲਾ ਸਤਿਗੁਰੂ ਕਹਿੰਦਾ ਕਿ ਮੈਂ ਆਹ ਜਿਹੜਾ ਅਕਾਲ ਪੁਰਖ ਦੇ ਹੁਕਮ ਵਿਚ ਖਾਲਸੇ ਦੀ ਸਿਰਜਣਾ ਹੋਈ ਹੈ ਨਾ, ਤੇ ਇਹਨਾਂ ਨੂੰ ਮੈਂ ਇੱਕ ਪਦਵੀ ਦੇਣਾ ਕਿ ਤੁਹਾਡੀ ਪਹਿਲੀ ਪਦਵੀ ਸੰਤ ਦੀ ਹੈ, ਦੂਜੀ ਪਦਵੀ ਸਿਪਾਹੀ ਦੀ ਹੈ, ਤੁਸੀਂ ਸੰਤ ਸਿਪਾਹੀਆਂ ਦੀ ਕੌਮ ਸਾਜ ਦਿੱਤੀ। ਉੱਥੇ ਫਿਰ ਇਹ ਨਹੀਂ ਕਿਹਾ ਵੀ ਭਾਈ ਸਿਪਾਹੀਆਂ ਦੀ ਕੌਮ ਸਾਜੀ ਹੈ, ਸੰਤ ਸਿਪਾਹੀਆਂ ਦੀ ਕੌਮ ਕਿਹਾ। ਇਸ ਕਰਕੇ ਕਦੇ ਵੀ ਇਹੋ ਜਿਹੇ ਸ਼ਬਦਾਂ ਚ ਉਲਝਣਾ ਨਹੀਂ। ਹਿੰਦੂਆਂ ਚ ਸੰਤ ਹੋ ਸਕਦੇ ਨੇ, ਈਸਾਈਆਂ ਚ ਹੋ ਸਕਦੇ ਨੇ, ਜੈਨੀ ਬੋਧੀਆਂ ਚ ਹੋ ਸਕਦੇ ਨੇ, ਤੇ ਫਿਰ ਇਹ ਸਿੱਖਾਂ ਦੀ ਵਾਰੀ ਨੂੰ ਇਹ ਫੈਕਟਰੀ ਬੰਦ ਹੋ ਗਈ। ਸੰਤ ਇੱਥੇ ਨਹੀਂ ਪੈਦਾ ਹੋ ਸਕਦਾ, ਕੋਈ ਪ੍ਰਹਲਾਦ ਤਾਂ ਸੰਤ ਹੋ ਸਕਦਾ ਹੈ ਹਿੰਦੂ ਮਤ ਦੇ ਅੰਦਰ, ਬ੍ਰਾਹਮਣ ਉਹਨੂੰ ਸੰਤ ਕਹਿ ਕੇ ਅੱਜ ਤੱਕ ਹਰ ਗੁਰਬਾਣੀ ਚ ਵੀ ਕਿਹਾ ਸੰਤ ਪ੍ਰਹਲਾਦ ਕੀ ਪੈ ਜਿਨ ਰਾਖੀ, ਤੇ ਫਿਰ ਹੁਣ ਅਸੀਂ ਕਹੀਏ ਵੀ ਕੋਈ ਵੀ ਸੰਤ ਨਹੀਂ ਹੁੰਦਾ, ਤੇ ਫਿਰ ਸਾਡੀ ਦਾਨਿਸ਼ ਵਧੀਆ ਸੀ ਗੁਰਮਤ ਤੋਂ ਉਲਟ ਨਹੀਂ। ਦਾਸ ਤੁਹਾਨੂੰ ਗੁਰੂ ਸਾਹਿਬ ਦੇ ਹੁਕਮਨਾਮੇ ਦਿਖਾ ਸਕਦਾ ਜਿਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਤ ਸ਼ਬਦ ਲਿਖਿਆ, ਸਿੱਖਾਂ ਨੂੰ ਲਿਖਿਆ ਹੁਕਮਨਾਮਾ, ਸਿੱਖਾਂ ਨੂੰ ਲਿਖਿਆ ਤੇ ਸੰਤ ਲਿਖਿਆ। ਇਸ ਕਰਕੇ ਕਦੇ ਇਹਨੇ ਸ਼ਬਦਾਂ ਚ ਨਹੀਂ ਉਲਝਣਾ। ਇੱਥੇ ਸਪਸ਼ਟ ਤੌਰ ਤੇ ਮਾਰ ਕਹਿੰਦੇ ਸੰਤ ਹੋ ਐਸੀ ਕਥੋ ਕਹਾਣੀ, ਹੇ ਗੁਰਸਿੱਖੋ ਉਸ ਅਕਥ ਕੀ ਇਹੋ ਜਿਹੀ ਕਹਾਣੀ ਕਥੋ, ਹੈ ਤਾਂ ਅਕਥ ਵਾਹਿਗੁਰੂ, ਉਸ ਪਰਮੇਸ਼ਵਰ ਵਾਹਿਗੁਰੂ ਦੀ ਸਿਫਤ ਕਰੋ।
ਸੁਰ ਪਵਿੱਤਰ ਨਰ ਦੇਵ ਪਵਿੱਤਰ,
ਕਹਿੰਦੇ ਇਸ ਜਿਹੜੀ ਪਰਮੇਸ਼ਵਰ ਦੇ ਸੰਬੰਧੀ ਗੁਰਬਾਣੀ ਦੀ ਕਥਾ ਸੁਣਨੀ ਆ ਕਰਨੀ ਹੈ, ਕਹਿੰਦੇ ਇਹਦੇ ਨਾਲ ਮਨੁੱਖਤਾ ਕਿਉਂ ਨਾ ਪਵਿੱਤਰ ਹੋਣਗੇ, ਇਹਦੇ ਨਾਲ ਤਾਂ ਸੁਰਗੀਏ ਦੇਵਤੇ ਵੀ ਪਵਿੱਤਰ ਹੋ ਜਾਂਦੇ। ਜੇ ਦੇਵਤੇ ਵੀ ਕਥਾ ਸੁਣ ਲੱਗ ਜਾਣ ਗੁਰਬਾਣੀ ਦੇ, ਉਹ ਵੀ ਪਵਿੱਤਰ ਹੋ ਜਾਣਗੇ, ਦੇਵਤੇ ਵੀ ਉਹ ਪਵਿੱਤਰ ਹਨ। ਉਹਨਾਂ ਦੀ ਅਸਹਿਤਾ ਖਿਆਤਾ ਚਿੰਤਾ ਤਿੰਨ ਪ੍ਰਕਾਰ ਦੇ ਦੁੱਖ ਹੈ ਉਹਨਾਂ ਦੇ ਵਿੱਚ ਵੀ, ਸੁਰ ਪਵਿੱਤਰ ਨਰ ਦੇਵ ਪਵਿੱਤਰ ਤੇ ਨਰ ਮਨੁੱਖ ਉਹ ਵੀ ਪਵਿੱਤਰ ਹੋ ਜਾਂਦੇ ਨੇ। ਸੁਰ ਪਵਿੱਤਰ ਨਰ ਦੇਵ, ਇਹ ਨਰਾਂ ਦੇ ਵਿੱਚੋਂ ਸਾਧ ਸੰਗੀ ਜਿਵੇਂ ਰਾਜੇ ਲੋਕ ਨੇ, ਨਰ ਮਨੁੱਖ ਨੇ, ਇਹ ਕੁਝ ਸੁਰ ਦੇਵਤੇ ਕੁਝ ਅਜਾਨ ਸਿੰਘਾਂ ਦੇ ਦੇਵਤੇ, ਦੋਨੇ ਤਰ੍ਹਾਂ ਦੀ ਬਾਤ ਹੈ। ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਉਹਨਾਂ ਦੀ 33 ਕਰੋੜ ਗਿਣਤੀ ਪੁਰਾਣਾਂ ਦੇ ਅੰਦਰ ਹੈ, ਉਹਨਾਂ 33 ਕਰੋੜ ਗੁਰਬਾਣੀ ਚ ਵੀ ਬਹੁਤ ਸਾਰੇ ਥਾਵਾਂ ਤੇ 33 ਕਰੋੜ ਦੇਵਤਿਆਂ ਦੀ ਬਾਤ ਆਈ ਹੈ। ਉਹ 33 ਕਰੋੜ ਦੇਵਤੇ ਜਾਂ ਜਿਹੜੇ ਪੁੰਨ ਕਰਕੇ ਦੇਵਤੇ ਬਣਦੇ ਨੇ ਉਹ ਵੀ ਸਾਰੇ ਪਵਿੱਤਰ ਹੋ ਜਾਂਦੇ ਨੇ ਇਸ ਕਥਾ ਦੇ ਨਾਲ।
ਬੋਲੋ ਗੁਰਮੁਖ ਬਾਣੇ,
ਇਹ ਭਾਈ ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਹੜੀ ਹੈ, ਭਾਵੇਂ ਇੱਕ ਖਿੰਨ ਦੇ ਸਮੇਂ ਵਿੱਚ ਬੋਲੋ, ਉਦੋਂ ਹੀ ਸਮਝ ਲਓ ਕਿ ਪਵਿੱਤਰਤਾ ਪ੍ਰਾਪਤ ਹੋ ਜਾਏਗੀ। ਬਾਣੀ ਐਡੀ ਪਵਿੱਤਰ ਹੈ, ਪਵਿੱਤਰ ਪਵਿੱਤਰ ਪਵਿੱਤਰ, ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਬਾਣੀ, ਨਿਰਮਲ 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 ਤੇਰੀ ਬਾਣੀ, ਇਹ ਬਾਣੀ ਬੜੀ ਪਵਿੱਤਰ ਤੋਂ ਪਵਿੱਤਰ ਹੈ, ਤੇ ਐਸੀ ਗੁਰੂ ਸਾਹਿਬ ਜੀ ਬਾਣੀ ਹੈ। ਸਾਈ ਜੀ ਕੇ ਫਰਮਾਨ ਕਰਦੇ ਹਨ,
ਪ੍ਰਪੰਚ ਛੋੜ ਸਹਿਜ ਘਰ ਬੈਸੋ,
ਪ੍ਰਪੰਚ ਸਾਧ ਸਿੰਘ ਜੀ ਦਿਖਾਵੇ ਦਾ ਨਾਮ, ਪਖੰਡ ਦਾ ਨਾਮ ਵੀ ਹੈ ਇਹ ਪ੍ਰਪੰਚ, ਪਰ ਵਿਸ਼ੇਸ਼ ਕਰਕੇ ਪੰਜ ਚੀਜ਼ਾਂ ਤੋਂ ਬਣਿਆ ਹੋਇਆ ਸੰਸਾਰ, ਜਿਹਦੇ ਵਿੱਚ 3 ਅੰਸ਼ਾਂ ਬ੍ਰਹਮ ਦੀਆਂ ਹਨ, 2 ਅੰਸ਼ਾਂ ਮਾਇਆ ਦੀਆਂ ਹਨ। ਇਹ 5 ਦਿਵੰਜੀ ਦੀ ਖੇਡ ਪਰਮਾਤਮਾ ਨੇ ਖੇਡੀ ਹੋਈ ਹੈ ਮਾਇਆ ਦੇ ਨਾਲ ਰਲ ਕੇ, ਤੇ ਮਾਇਆ ਦੇ ਨੇ ਵੀ ਹਿੱਸਾ ਪਾਇਆ, ਉਹਨੇ ਆਪਣੇ 2 ਹਿੱਸੇ ਪਾਏ ਤੇ ਪਰਮਾਤਮਾ ਨੇ ਆਪਣੇ 3 ਹਿੱਸੇ ਪਾਏ। ਇਹ 5 ਦਿਵੰਜੀ ਦੀ ਖੇਤੀ ਹੈ ਰੱਬ ਦੀ ਤੇ ਮਾਇਆ ਦੀ, ਜਿਹਨੂੰ ਅਸੀਂ ਸੰਸਾਰ ਕਹਿੰਦੇ। ਇਹ 5 ਦਿਵੰਜੀ ਦੀ ਪੁਰਾਣੇ ਸਮੇਂ ਚ ਤੁਹਾਡੇ ਵਿੱਚ ਐਸੇ ਗੁਰਮੁਖ ਪੁਰਾਣੇ ਸਰੀਰ ਬੈਠੇ ਹੋਣਗੇ ਜ਼ਿਮੀਂਦਾਰ ਭਰਾ, ਜਿਹਨਾਂ ਨੂੰ ਪਤਾ ਹੋਵੇਗਾ ਵੀ 5 ਦਿਵੰਜੀ ਦੀ ਖੇਤੀ ਹੁੰਦੀ ਸੀ, ਵੀ ਜ਼ਮੀਨ ਜਿਹਦੀ ਹੈ ਉਹ ਹਿੱਸੇ ਤੇ ਦੇ ਦਿੰਦੇ ਸੀ, 1 ਦੇ 5 ਹਿੱਸੇ, 1 ਦੇ 3 ਹਿੱਸੇ ਹੁੰਦੇ ਸੀ। ਇਸੇ ਤਰ੍ਹਾਂ ਉਹਨੂੰ ਕਹਿੰਦੇ ਪ੍ਰਪੰਚ, ਪਰ ਵਿਸ਼ੇਸ਼ ਕਰਕੇ 5 ਦਾ ਬਣਿਆ, ਕਿਵੇਂ, ਨਾਮ ਤੇ ਰੂਪ ਇਹ ਦੋਨੇ ਅੰਸ਼ ਮਾਇਆ ਦੀਆਂ, ਪਰ ਦੋਨੇ ਝੂਠੀਆਂ। ਸੰਸਾਰ ਦਾ ਉਹ ਹਿੱਸਾ ਝੂਠਾ ਹੈ ਜਿਹੜਾ ਮਾਇਆ ਦੁਆਰਾ ਬਣਿਆ, ਸੰਸਾਰ ਦਾ ਉਹ ਹਿੱਸਾ ਅੱਜ ਵੀ ਉਨਾ ਹੀ ਸੱਚਾ ਜਿੰਨਾ ਰੱਬ ਸੱਚਾ। ਇਸ ਕਰਕੇ ਕਈ ਵਾਰ ਦੁੱਧਾ ਖੜੀ ਹੋ ਜਾਂਦੇ ਆ ਜੀ, ਕਿਹੜੀ ਗੱਲ ਮੰਨੀਏ, ਕਿਤੇ ਬਾਬਾ ਇਉਂ ਕਹਿੰਦਾ ਕਿਤੇ ਉਹ ਕਹਿੰਦਾ, ਭਲਿਓ ਪੁਰਸ਼ੋ ਕੰਮ ਸੇ ਕੰਮ, ਜੇ ਤੁਹਾਡੀ ਬੁੱਧੀ ਚ ਅੰਤਰਾ ਆ ਗਿਆ ਤੁਸੀਂ ਦੋਸ਼ ਰੱਬ ਨੂੰ ਤਾਂ ਨਾ ਦਿਓ। ਕਈ ਵਾਰ ਇਹ ਵਿਚਾਰ ਹੁੰਦੇ ਆ, ਦੇਖੋ ਜੀ ਇੱਕ ਪਾਸੇ ਕਹਿ ਤਾਂ ਮਹਾਰਾਜ ਨੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਬਾਸ, ਤੇ ਦੂਜੇ ਪਾਸੇ ਉਸੀ ਆਸਾ ਦੇ ਬਾਅਦ ਸੁਣਦੇ ਸੁਣਦੇ ਹਜੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਦੱਸੋ ਕਿਧਰ ਨੂੰ ਜਾਈਏ? ਇੱਕ ਸੌ ਬਾਬੇ ਨੇ ਇਉਂ ਕਹਿ ਦਿੱਤਾ, ਕਿਸੇ ਉਹ ਕਹਿ ਦਿੱਤਾ? ਉੱਪਰੇ ਪੁਰਸ਼ੋ ਗਹਿਰਾਈ ਤੱਕ ਉਤਰੋ, ਦੇਖੋ ਸ਼ਬਦ ਅਰਥ ਕੀ ਹਨ। ਜਿੰਨਾ ਹਿੱਸਾ ਮਾਇਆ ਦਾ ਉਹ ਕੂੜ ਹੈ, ਰਾਜਾ ਚ, ਪਰਜਾ ਚ, ਨਾਮ ਤੇ ਰੂਪ ਸਾਰਾ ਕੂੜ ਹੈ। ਜਿਹੜਾ ਪ੍ਰਮਾਤਮਾ ਹਿੱਸਾ, ਇਹ ਜੱਗ ਕੋਠੜੀ ਕਿਹਾ ਨਾ, ਇਹ ਕੋਠੜੀ ਦੇ ਵਿੱਚ ਰਹਿਣ ਵਾਲਾ ਤਾਂ ਝੂਠਾ ਨਹੀਂ, ਕੋਠੜੀ ਝੂਠੀ ਹੈ, ਉਹਦੇ ਵਿੱਚ ਵਸਣ ਵਾਲਾ ਤਾਂ ਝੂਠਾ ਨਹੀਂ। ਰਜਿੰਦਰ ਦਾਸ ਜੀ ਨੇ ਅੱਜ ਉਹ ਕਬੀਰ ਪੰਥੀਆਂ ਦੇ ਵਿੱਚ ਸ਼੍ਰੋਮਣੀ ਵਿਦਵਾਨ, ਕੁੰਭ ਦੇ ਮੇਲੇ ਤੇ ਮੈਂ ਥਾਂ ਥਾਂ ਤੇ ਪੋਸਟ ਲੱਗੇ ਦੇਖੇ ਉਹਨਾਂ ਦੇ, ਮੇਰੇ ਨਾਲ ਬੜੀ ਉਹਨਾਂ ਦਾ ਸਾਂਝ ਹੈ ਸ਼ਬਦਾਂ ਦੀ। ਕਿਉਂਕਿ ਇੱਕ ਦਿਨ ਸ਼ਬਦ ਗੁਰੂ ਦੇ ਉੱਤੇ ਜਿੰਨਾ ਵਧੀਆ ਉਹ ਬੋਲੇ, ਮੈਨੂੰ ਮਹਿਸੂਸ ਹੋਇਆ ਵੀ ਇੰਨਾ ਵਧੀਆ ਸਾਡੇ ਸਿੱਖ ਪ੍ਰਚਾਰਕ ਵੀ ਛੇਤੀ ਬੋਲਦੇ, ਵੀ ਇਹ ਏਡੀ ਵੱਡੀ ਨਿਧੜਕ ਹੋ ਕੇ ਦੂਸਰੇ ਮਤ ਵਾਲਾ ਸਾਧੂ ਕਹਿੰਦਾ ਵੀ ਦੇਹ ਕਦੇ ਗੁਰੂ ਹੋਏ ਨਹੀਂ ਸਕਦੀ, ਬਾਣੀ ਵੀ ਗੁਰੂ ਹੁੰਦੀ ਹੈ, ਬਹੁਤ ਵੱਡੀ ਬਾਤ ਕਹਿ ਰਿਹਾ ਹੈ। ਤੇ ਉਹਨਾਂ ਨੇ ਇੱਕ ਦਿਨ ਸੁਪਨੇ ਦੀ ਬਾਤ ਕੀਤੀ, ਕਹਿੰਦੇ ਭਾਈ ਕੁਛ ਲੋਕ ਹਮਾਰੇ ਕੋ ਕਹਿਤੇ ਹੈ ਕਿ ਬਾਬਾ ਸੁਪਨਾ ਤੋਂ ਝੂਠਾ ਹੋਤਾ ਹੈ। ਕਹਿੰਦੇ ਮਾਨ ਲਿਆ, ਸੁਪਨਾ ਤੋਂ ਝੂਠਾ ਹੈ, ਲੇਕਿਨ ਜੋ ਸੁਪਨੇ ਨੇ ਰੱਬ ਆਇਆ ਉਹ ਤੋਂ ਝੂਠਾ ਨਹੀਂ ਹੈ। ਜੇ ਕਿਤੇ ਰੱਬ ਦਾ ਸੁਪਨਾ ਆ ਗਿਆ, ਸੁਪਨੇ ਚ ਰੱਬ ਆਇਆ, ਤਾਂ ਉਹ ਤਾਂ ਝੂਠਾ ਨਹੀਂ ਹੈ, ਰੱਬ ਤਾਂ ਸੱਚਾ ਨਾ। ਆਓ ਸੁਪਾਗੀ ਨੀਂਦੜੀ ਮਤ ਸੋ ਦੇਖਾਂ ਸੋ। ਸੋ ਇਸ ਕਰਕੇ ਜਾਗਣ ਤੇ ਸੁਪਨਾ ਭਲਾ ਵਸੀਆ ਪ੍ਰਭ ਸਾਹਿਬ। ਤੇ ਇਸ ਤਰ੍ਹਾਂ ਵੀ ਜਿਹੜਾ ਅੰਸਾ ਨਾਮ ਤੇ ਰੂਪ ਹੈ, ਇਹ ਤਾਂ ਹੈ ਮਾਇਆ ਦੀ ਅੰਸ, ਇਹ ਤਾਂ ਝੂਠ ਹੈ। ਆਪਣਾ ਨਾਂ ਹੈ, ਕੁਝ ਸਮੇਂ ਤੋਂ ਬਾਅਦ ਮਿਟ ਜਾਏਗਾ। ਤੇ ਸਾਡਾ ਰੂਪ ਜਿਹੜਾ ਉਹ ਤਾਂ ਜਿਹੜਾ ਬਚਪਨ ਦੇ ਵਿੱਚ ਜਵਾਨੀ ਨੇ ਮਿਟਾ ਦਿੱਤਾ, ਜਦੋਂ ਜਵਾਨੀ ਤੋਂ ਬਾਅਦ ਬੁਢਾਪਾ ਆਇਆ, ਬੁਢਾਪੇ ਨੇ ਉਹ ਰੂਪ ਬੁਢਾਪੇ ਨੇ ਮਿਟਾ ਦਿੱਤਾ, ਤੇ ਜਿੱਦਣ ਆ ਗਈ ਮੌਤ ਉਦਣ ਸਾਰੇ ਕੰਮ ਨਿਬੜ ਜਾਣੇ, ਸਾਰਾ ਕੁਝ ਮਿਟਾ ਦੇਣਾ, ਮਿੱਟੀ ਦੀ ਢੇਰੀ ਜੀ ਦਿਖੂਗੀ, ਆ ਫਲਾਣੇ ਦੀ ਜੀ ਆ ਮਿੱਟੀ ਦੀ ਢੇਰੀ ਪਈ। ਕਿਉਂ? ਮਾਇਆ ਦੀ ਅੰਸ ਹੀ ਹੈ। ਜਿਹੜੇ ਸਾਡੇ ਅੰਦਰ ਸਤ ਚੇਤਨ ਆਨੰਦ ਹੈ ਬ੍ਰਹਮ ਦੀ ਅੰਸ, ਉਹਨੂੰ ਕਹਿੰਦੇ ਅਸਤੀ ਪ੍ਰੰਤੀ ਭਰੇ, ਉਹ ਸੱਚੀ ਅੰਸ ਹੈ। ਇਸ ਕਰਕੇ ਇਹਨੂੰ ਪ੍ਰਪੰਚ ਕਹਿੰਦੇ ਨੇ। ਕਹਿੰਦੇ ਪ੍ਰਪੰਚ ਦੇ ਵਿੱਚ ਤੁਸੀਂ ਇਹ ਜਿਹੜਾ ਵਾਧੂ ਮਾਇਆ ਦੀ ਅੰਸ ਹੈ, ਇਹ ਸੁਣ ਤਾਂ ਦੋ ਛੋੜ, ਸਹਿਜ ਘਰ ਆਵੋ, ਗਿਆਨ ਦੇ ਘਰ ਵਿੱਚ ਆ ਜਾਓ, ਸ਼ਾਂਤੀ ਮਿਲ ਜਾਵੇਗੀ।
ਝੂਠਾ ਕਹੋ ਨਾ ਕੋਈ,
ਇਸ ਕਰਕੇ ਭਾਈ ਕੋਈ ਵੀ ਝੂਠਾ ਵਚਨ ਨਾ ਕਹੋ, ਰਸਨਾ ਤੋਂ ਸੱਚ ਬੋਲੋ ਜਦੋਂ ਵੀ ਬੋਲਦੇ। ਇਹ ਪਰਮਾਤਮਾ ਦਾ ਰੂਪ ਦੇਖੋਗੇ, ਤੁਸੀਂ ਦੂਸਰੇ ਨੂੰ ਝੂਠਾ ਕਹਿਣ ਦੀ ਲੋੜ ਨਹੀਂ ਪਵੇਗੀ। ਇਸ ਕਰਕੇ ਤੁਸੀਂ ਸੱਚ ਦੇ ਨਾਲ ਜੁੜ ਜਾਓ।
ਸਤਿਗੁਰ ਮਿਲੋ ਨਵੇਂ ਨਿਧ ਪਾਵੋ,
ਸਤਿਗੁਰੂ ਨੂੰ ਮਿਲੋਗੇ ਤਾਂ ਨੌ ਨਿਧੀਆਂ ਮਿਲ ਜਾਣਗੀਆਂ, ਪਦਮ, ਮਹਾਪਦਮ, ਮਾਕਰ, ਕਸ਼ਪ, ਮਕੰਦ, ਕੁੰਦ, ਨੀਲ, ਸੰਘ, ਖਰਬ, ਇਹ ਸਾਸ ਜੀ ਨਿਧੀਆਂ ਦੇ ਨਾਮ ਹਨ। ਇਹ ਨੌ ਪ੍ਰਕਾਰ ਦੀ ਧਨ ਰਾਸ਼ੀ ਹੈ। ਇਹ ਨੌ ਨਿਧਾਂ 18 ਸਿੱਧਾਂ, 18 ਸਿੱਧੀਆਂ ਸਾਸੀ, ਅਣਮਾ, ਮਹਿਮਾ, ਗਰਮਾ, ਲਗਮਾ, ਪ੍ਰਾਪਤ, ਪਰਾਤਮਾ, ਈਸਤਾ, ਬਸੀ ਕਰਨ, ਬੜਾ ਲੰਬਾ ਝੰਝਟ ਹੈ। ਰਿਧੀਆਂ ਸਿੱਧੀਆਂ ਗਿਣੀਆਂ, ਕਿਹੜੀ ਸ਼ਕਤੀ ਕੀ ਹੁੰਦੀ ਹੈ, ਫਿਰ ਆਪਾਂ ਹੁਣ ਸ਼ਬਦ ਸੰਪੂਰਨ ਕਰਨਾ, ਸਮਾਂ ਵੀ ਵਰਤਾ ਹੈ। ਸੋ ਇਸ ਕਰਕੇ ਨੌ ਨਿਧੀਆਂ 18 ਸਿੱਧੀਆਂ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ, ਇਹ ਤਾਂ ਦਾਸੀਆਂ। ਇਸ ਕਰਕੇ ਇਹ ਨਿਧੀਆਂ ਪ੍ਰਾਪਤ ਹੋ ਜਾਣਗੀਆਂ ਜੇ ਸਤਿਗੁਰੂ ਮਹਾਰਾਜ ਸਾਹਿਬ ਨੂੰ
ਮਿਲੋਗੇ।
ਇਸ ਵਿਧੀ ਨਾਲ ਤੱਤ ਸਿਧਾਂਤ ਨੂੰ ਕੱਢਣ ਵਾਸਤੇ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ ਚ ਮਥਣਾ ਕਰੋ, ਮਧਾਣੀ ਦੀ ਤਰ੍ਹਾਂ
ਭਰਮ ਚੁਕਾਵੋ, ਗੁਰਮੁਖ ਲਿਵਲਾਵੋ।
ਭਾਈ ਹਿਰਦੇ ਚੋਂ ਪੰਜ ਪ੍ਰਕਾਰ ਦਾ ਭਰਮ ਹੈ, ਭੇਦ ਪਰਮ, ਕਰਤੱਤਵ ਪਰਮ, ਪੁਨਸੰਗ ਪਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪੰਚੋ ਪਰਮ ਸੰਸਾਰ। ਇਹ ਭਰਮ ਨੇ ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਪ੍ਰੇਮੇਵਾ, ਪਰਮ ਪਰਮਾਨ ਕੁਟਹਿਕਾਏ, ਜਾਤੀ ਮਹਤ ਉਤਰ ਇਹ ਮਾਏ, ਜਿਉ ਕਸਤੂਰੀ ਮਿਰਗ ਨਾ ਜਾਣਿਆ, ਭਰਮ ਦਾ ਭਰਮ ਭੁਲਾਇਆ, ਇਹ ਜੀਵ ਐ ਭੁੱਲੇ ਹੋਏ ਹਨ। ਸੋ ਇਸ ਕਰਕੇ ਭਰਮ ਚੁਕਾਵੋ, ਕਿਵੇਂ ਚੁੱਕਿਆ ਜਾਏਗਾ? ਗੁਰਮੁਖ ਬਣ ਕੇ ਮੁਖੀ ਗੁਰੂ ਸਾਹਿਬ ਦਾ ਉਪਦੇਸ਼ ਲੈ ਕੇ ਲਿਵ ਲਾਵੋ, ਸਾਚੀ ਲਿਵਲਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਵਾਜੋਂ ਕਿਆ ਕਰੇ ਵਿਚਾਰਿਆ। ਤੇ ਇਸ ਕਰਕੇ ਲਿਵ ਜਿਹੜੀ ਹੈ, ਲਿਵ ਤਾਂ ਦੋ ਰਾਹ ਹੈ, ਦੋ ਹੀ ਰਾਹ ਨੂੰ ਸੰਸਾਰ ਚ, ਇੱਕ ਲਿਵ ਦਾ ਰਾਹ ਹੈ, ਇੱਕ ਮਾਇਆ ਦਾ ਰਾਹ ਹੈ। ਤੇ ਮਾਇਆ ਦੇ ਰਾਹ ਚੱਲਣ ਵਾਲੇ ਲਿਵ ਨਹੀਂ ਲਾ ਸਕਣਗੇ, ਤੇ ਲਿਵ ਲਾਉਣ ਵਾਲਿਆਂ ਨੂੰ ਮਾਇਆ ਦਾ ਜਿਹੜੀ ਲਾਲਸਾ ਖਤਮ ਹੋ ਜਾਂਦੀ ਹੈ, ਸੁਧੇ ਸਿੱਧ ਪ੍ਰਾਰਬਧ ਹੈ, ਉਹ ਤਾਂ ਭੋਗਣੀ ਹੁੰਦੀ ਹੈ। ਤੇ ਲਿਵ ਕੀ ਹੈ? ਸਾਡੇ ਅੰਤਸ਼ਕਰਨ ਦੀ ਇਕਾਗਰਤਾ ਰੂਪ ਬਿਰਤੀ ਦਾ ਨਾਮ ਲਿਵ ਹੈ। ਲਿਵ ਲੱਗਣ ਦਾ ਮਤਲਬ ਹੈ ਕਿ ਇਕਾਗਰ ਹੋ ਕੇ ਮਨ ਸ਼ਬਦ ਵਿੱਚ ਜੁੜ ਗਿਆ, ਨਾਮ ਵੀ ਜੁੜ ਗਿਆ, ਇਹਨੂੰ ਲਿਵ ਲੱਗਣਾ ਕਹਿੰਦੇ। ਸੋ ਇਸ ਕਰਕੇ ਕਹਿੰਦੇ ਲਿਵ ਲਾਵੋ ਐ ਪਰਮੇਸ਼ਰ ਵਾਹਿਗੁਰੂ ਚ ਬਿਰਤੀ ਲਾਵੋ।
ਆਤਮ ਚੇਨਾ ਪਾਏ,
ਇਹ ਤੁਸੀਂ ਪਾਈ ਆਤਮਾ ਨੂੰ ਚੀਨੋ ਕੀ ਇਹ ਜਾਣ ਲਓਗੇ। ਆਤਮਾ ਕੀ ਹੈ? ਪਰਮਾਤਮਾ ਦੀ ਅੰਸ਼ ਕਹੋ, ਕਬੀਰੇ ਰਾਮ ਕੀ ਅੰਸ਼, ਅੰਦਰ ਉਹ ਹਿੱਸਾ ਜਿਹੜਾ ਪਰਮਾਤਮਾ ਦਾ ਆਪਣਾ ਹਿੱਸਾ ਸਾਡੇ ਵਿੱਚ, ਉਹਨੂੰ ਆਤਮਾ ਕਹਿੰਦੇ। ਤਿੰਨ ਪ੍ਰਕਾਰ ਦੀ ਸਾਸ ਦੀ ਆਤਮਾ ਆਪ ਨੂੰ ਸ਼ਾਇਦ ਉਪਰਾ ਜਿਹਾ ਸ਼ਬਦ ਲੱਗੇ, ਇੱਕ ਮਿਥਿਆ ਆਤਮਾ, ਇੱਕ ਗੌਣ ਆਤਮਾ, ਇੱਕ ਮੁੱਖ ਆਤਮਾ। ਇੱਥੇ ਕਿਹੜੀ ਆਤਮਾ ਦੀ ਗੱਲ ਕੀਤੀ? ਕਈ ਵਾਰ ਇੱਥੇ ਵੀ ਅਸੀਂ ਮਾਰ ਖਾਂਦੇ ਹਾਂ ਪ੍ਰਚਾਰ, ਅਸੀਂ ਇਹ ਨਹੀਂ ਦੇਖਦੇ ਅੱਖਾਂ ਖੋਲ ਕੇ ਵੀ ਕਿਹੜੀ ਆਤਮਾ ਦਾ ਸ਼ਬਦ ਹੈ, ਮਿਥਿਆ ਆਤਮਾ ਦਾ, ਗੌਣ ਆਤਮਾ ਦਾ, ਮੁੱਖ ਆਤਮਾ ਦਾ। ਇੱਥੇ ਮੁੱਖ ਆਤਮਾ ਦਾ ਸ਼ਬਦ ਹੈ। ਮਿਥਿਆ ਆਤਮ ਕੀ ਹੈ? ਮਿਥਿਆ ਆਤਮ ਸਾਧ ਸੰਗੀ ਜਿਹੜੇ ਸੰਬੰਧੀ ਹਨ ਮਿਥਿਆ ਆਤਮਾ ਹੈ, ਔਰ ਜਿਹੜਾ ਸਰੀਰ ਹੈ ਇਹ ਗੌਣ ਆਤਮਾ ਹੈ। ਜੀਵ ਆਤਮਾ ਨੂੰ ਮਿਲਦੇ ਰਹਿਣਗੇ, ਸਰੀਰ ਵਿਛੜਦੇ ਰਹਿਣਗੇ। ਹੈ ਇਹਦਾ ਆਤਮਾ ਵੀ ਨਾ, ਪਰ ਇਹ ਗੌਣ ਆਤਮਾ ਹੈ, ਆਵਾਜਾਣ ਦੇ ਵਿੱਚ ਆਉਂਦਾ। ਮੁੱਖ ਆਤਮਾ ਜੋ ਸਤ ਚੇਤਨ ਆਨੰਦ ਬ੍ਰਹਮ ਦੇ ਵੀ ਉਹੀ ਵਿਸ਼ੇਸ਼ਣ ਆਤਮਾ ਦੇ, ਉਹਨੂੰ ਕਹਿੰਦੇ ਆਤਮਾ। ਪਰ ਆਤਮਾ ਏਕੋ ਕਰੈ ਅੰਤਰ ਕੀ ਦੁਬਧਾ, ਅੰਤਰ ਹੈ ਉਹ ਆਤਮਾ ਹੈ ਪਰਮਾਤਮਾ ਦੀ ਅੰਸ਼। ਇਹ ਸਮਝ ਲਓ ਸਮੁੰਦਰ ਦੇ ਵਿੱਚੋਂ ਇੱਕ ਬੂੰਦ ਵੱਖਰੀ ਕਰ ਲਈਏ ਤੇ ਇਸੇ ਤਰ੍ਹਾਂ ਬ੍ਰਹਮ ਜਿਹੜਾ ਉਹ ਸਮੁੰਦਰ ਦੀ ਨਹੀਂ ਹੈ, ਤੇ ਮਾਇਆ ਨੇ ਇੱਕ ਪਾਸੇ ਬੂੰਦ ਅਲੱਗ ਕਰ ਦਿੱਤੀ ਤੇ ਉਹਦਾ ਨਾਮ ਜੀਵ ਪੈ ਗਿਆ। ਸਮੁੰਦਰ ਚ ਵੀ ਪਾਣੀ ਹੈ, ਬੂੰਦ ਚ ਵੀ ਪਾਣੀ ਹੈ, ਤਾਸੀਰ ਚ ਕੋਈ ਅੰਤਰ ਨਹੀਂ ਹੈ। ਬੂੰਦ ਪਰੇ ਹੋਣ ਤੋਂ ਕਿਤੇ ਤੇਜ਼ਾਬ ਨਹੀਂ ਬਣ ਜਾਂਦੀ, ਪਾਣੀ ਰਹਿੰਦੀ ਹੈ। ਸਰੀਰ ਦੇ ਵਿੱਚ ਆਉਣ ਦੇ ਨਾਲ ਆਤਮਾ ਦਾ ਕੁਛ ਹੋਰ ਨਹੀਂ ਬਣ ਗਿਆ, ਪਰ ਜਦੋਂ ਇਹਦੀ ਸਿਖਿਆਤਾਕਾਰ ਹੋ ਜਾਂਦੀ ਹੈ, ਆਤਮ ਵਿਸ਼ੈਣੀ ਬੁੱਧ ਬਣੇਗੀ ਤੇ ਆਤਮ ਵਿਸ਼ੈਣੀ ਬੁੱਧ ਹੀ ਆਤਮਾ ਨੂੰ ਪਹਿਚਾਣ ਸਕੇਗੀ। ਸੋ ਇੱਥੇ ਮਹਾਰਾਜ ਕਹਿੰਦੇ ਭਾਈ ਆਤਮ ਨੂੰ ਚੀਨ ਲਵੋ ਆਤਮ ਵਿਸ਼ੈਣੀ ਬੁੱਧ ਦੁਆਰਾ।
ਆਤਮ ਚੀਨੋ ਭਾਏ,
ਇਹ ਭਾਈ ਤੁਸੀਂ ਆਤਮਾ ਨੂੰ ਭਾਵ ਜੀ ਜਾਣ ਲਓਗੇ।
ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ,
ਇਹ ਪਰਮਾਤਮਾ ਨੂੰ ਆਪਣੇ ਨੇੜੇ ਸਮਝੋ, ਹਾਜ਼ਰ ਹੈ ਹਮੇਸ਼ਾ ਹੀ ਆਤਮ ਸਰੂਪ ਹੋਣ ਕਰਕੇ ਤੇਰਾ ਆਪਣਾ ਹਿੱਸਾ ਹੀ ਹੈ। ਕਹ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ।
ਕਿਸ ਸਿਉ ਕਰੋ ਬੁਰਾਈ,
ਜਦੋਂ ਉਹੀ ਆਤਮਾ ਜਿਹੜੀ ਤੁਹਾਡੇ ਵਿੱਚ ਹੈ ਮਹਾਰਾਜ ਕਹਿੰਦੇ, ਉਹੀ ਦੂਸਰਿਆਂ ਦੇ ਵਿੱਚ ਹੈ, ਫਿਰ ਬੁਰਾਈ ਕਿਹਦੇ ਨਾਲ ਕਰੋਗੇ? ਆਪਣੇ ਆਪ ਨਾਲ ਬੁਰਾਈ ਕਰੋਗੇ? ਤੁਹਾਡਾ ਆਪਣੇ ਰੂਪ ਤਾਂ ਦੂਸਰਿਆਂ ਦੇ ਵਿੱਚ ਹੈ। ਪਰਮਾਤਮਾ ਦੀ ਅੰਸ਼ ਉਹਦੇ ਦੁਆਰਾ ਹਰ ਮਨੁੱਖ ਮਨੁੱਖ ਦਾ ਭਰਾ ਹੈ। ਮਨੁੱਖ ਮਨੁੱਖ ਦਾ ਬੈਰੀ ਕਿਉਂ ਬਣ ਗਿਆ? ਰਿਸ਼ਤਾ ਤਾਂ ਆਤਮ ਸਾਰਿਆਂ ਨਾਲ ਇੱਕੋ ਜਿਹਾ ਹੈ, ਇਸ ਕਰਕੇ ਕੋਈ ਦੂਸਰਾ ਨਹੀਂ ਹੈ। ਸਭ ਕੋ ਮੀਤ ਹਮ ਆਪਣ ਕੀ ਨਾ, ਹਮ ਸਭਨਾ ਕੇ ਸਾਜਨ, ਸਾਰਿਆਂ ਦੇ ਸਾਜਨ ਬਣ ਕੇ ਰਹੋ। ਮਹਾਰਾਜ ਕਹਿੰਦੇ
ਸਤਿਗੁਰ ਮਿਲੇ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ,
ਜਦੋਂ ਸਤਿਗੁਰੂ ਨੂੰ ਮਿਲੋਗੇ ਮੁਕਤੀ ਦਾ ਮਾਰਗ, ਗਿਆਨ ਭਗਤੀ ਦਾ ਰਸਤਾ ਮਿਲੇਗਾ, ਸਹਿਜੇ ਸੁਆਮੀ ਪਰਮਾਤਮਾ ਵੀ ਮਿਲ ਜਾਏਗਾ।
ਧੰਨ ਧੰਨ ਸੇ ਜਨ ਜਿਨੇ ਕਲ ਮੈਂ ਹਰ ਪਾਇਆ,
ਧੰਨਤਾ ਦੇ ਯੋਗ ਮਨ ਕਰਕੇ ਬਾਣੀ ਕਰਕੇ ਉਹ ਜਨ ਸੇਵਕ ਸੰਤ ਜਨ ਜਿਨ੍ਹਾਂ ਨੇ ਕਲਯੁਗ ਦੇ ਅੰਦਰ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਸਿਖਿਆਤਾਕਾਰ ਕਰ ਲਿਆ ਹੈ।
ਜਨ ਨਾਨਕ ਸਤਿਗੁਰਬਾਨੇ,
ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਹਮੇਸ਼ਾ ਹੀ ਕੁਰਬਾਨ ਬਰਿਹਾਰ ਜਾਂਦਾ, ਬਾਹਰ ਨਹੀਂ ਜਾਂਦਾ, ਜਿਨ੍ਹਾਂ ਨੇ ਮਨੁੱਖਾ ਸਰੀਰ ਵਿੱਚ ਆ ਕੇ ਬ੍ਰਹਮ ਦੀ ਸਿਖਿਆਤਾਕਾਰ ਕਰ ਲਈ, ਜਿਸ ਮਕਸਦ ਲਈ ਆਏ ਸੀ ਉਹ ਪੂਰਾ ਕਰ ਲਿਆ। ਇਹ ਮੁੱਖ ਪ੍ਰਯੋਜਨ ਹੈ ਸਾਡਾ ਕਿ ਪਰਮਾਤਮਾ ਤੋਂ ਵਿਛੜੇ ਹੋਇਆ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ। ਅਗਿਆਨ ਕਰਕੇ ਵਿਛੜੇ ਹੋਏ, ਗਿਆਨ ਕਰਕੇ ਮਿਲਣਾ, ਆਪਣੀਆਂ ਭੁੱਲਾਂ ਕਰਕੇ ਵਿਛੜੇ ਹਾਂ ਤੇ ਭੁੱਲਾਂ ਦੀ ਸੋਧ ਕਰਕੇ ਕੇਵਲ ਮਨੁੱਖਾ ਸਰੀਰ ਵਿੱਚ ਹੀ ਅਸੀਂ ਮਿਲ ਸਕਦੇ ਹਾਂ, ਹੋਰ ਕੋਈ ਰਸਤਾ ਨਹੀਂ। ਭਈ ਪ੍ਰਾਪਤ ਮਾਨੁੱਖ ਦਿਹਰੀਆ, ਗੋਬਿੰਦ ਮਿਲਣ ਕੀ ਤੇਰੀ, ਬਸ ਇਹੀ ਵਾਰੀ ਹੈ ਮਿਲਣ ਲਈ, ਇਹ ਵਾਰੀ ਖੁੰਝ ਨਾ ਜਾਏ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ। ਆਓ ਕਥਾ ਦੀ ਸਮਾਪਤੀ ਦੇ ਮੰਗਲ ਤੋਂ ਬਾਅਦ ਢਾਡੀ ਸਿੰਘ ਸਾਹਿਬਾਨ ਬੜੇ ਮਿੱਠ ਬੋਲੇ ਸੱਜਣ, ਬੜਾ ਚੰਗਾ ਪ੍ਰਚਾਰ ਕਰਨ ਵਾਲੇ, ਕਈ ਵਾਰ ਸਟੇਜਾਂ ਦੇ ਇਕੱਠੇ ਹੁੰਦੇ ਆ, ਭਾਈ ਸਾਹਿਬ ਉਹਨਾਂ ਦੇ ਬੜੇ ਸੁੰਦਰ ਵਿਚਾਰ ਹੈ, ਤੇ ਫਿਰ ਇਹਨਾਂ ਦੇ ਕੋਲੋਂ ਕੱਲ ਵੀ ਆਪ ਜੀ ਨੇ ਸੁਣਿਆ, ਅੱਜ ਵੀ ਸੁਣਨਾ, ਅਨਾਊਂਸ ਕਰਨ ਦੇ ਗੁਰੂ ਪਿਆਰੇ, ਇਹਨਾਂ ਦੀ ਡਿਊਟੀ ਹੈ ਟਾਈਮ ਦਾ ਅਨਾਊਂਸ ਕਰਨ ਦੀ, ਤੇ ਉਹਨਾਂ ਦੀ ਤਿਆਰੀ ਤੋਂ ਮੈਂ ਸਮਝ ਗਿਆ ਵੀ ਟਾਈਮ ਉਹਨਾਂ ਦਾ ਹੀ ਹੋਣਾ ਮੇਰੇ ਤੋਂ ਬਾਅਦ, ਇਸ ਕਰਕੇ ਬੇਨਤੀ ਕੀਤੀ ਹੈ ਆਓ ਇੱਥੇ ਹੁਣ ਸਮਾਪਤੀ ਹੈ ਤੁਹਾਡਾ ਸੁਖਦੇ ਜੀ।
ਸਤਿਗੁਰ ਮਿਲਿਆ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿਨਿ ਕਲ ਮਹਿ ਹਰ ਪਾਇਆ, ਜਨ ਨਾਨਕ ਸਤਿਗੁਰ ਬਾਂਦੇ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰਿਉ
ਉਤਾਰ,
ਪਾਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਮਸਤ ਨਾਨਕ ਹੋਤ
ਨਿਹਾਲ,
ਵਾਹਿਗੁਰੂ ਨਾਮ ਜਨਾਦ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ। ਦਾਸ ਫਤਿਹ ਬੁਲਾਉਣ ਲੱਗਿਆ, ਆਪ ਜੀ ਨੂੰ ਚੇਤਾ ਹੋਏਗਾ ਵੀ ਫਤਿਹ ਕਿਵੇਂ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।